सतगुरा जब गुर बोले तब विषम होए जाए। तुमरे गुण क्या कहा मेरे सतगुरा जब गुर बोले तब विषम होए जाए। हम जैसे अपराधी हम जैसे अपराधी अवर कोई राखे जैसे हम सतगुर राख लिए छड़ाए। तुम गुर पिता तू है गुर माता तू गुर बंदप मेरा सखा सखा। दंडौत बंदन अनेक बार सर्व कला सम्राट डोलन ते राखो हो प्रभु डोलन ते राखो हो प्रभु नानक दे कर परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर हफ्तावरी जो विशेष दीवान ने उस दी हाजरी आप जी पढ़ रहे हो अमृत वेले तो लह के इस वक्त तक निरंतर गुरबाणी दे प्रवाह चल रहे ने, चाहे वो अखंड जाप अखंड पाठ दे रूप अंदर नित नेम गुरबाणी कीर्तन और गुरमत विचारां दे रूप अंदर। आओ सतगुरु गुरु ग्रंथ साहिब कृपा करन अंदर दा टिका बख्श के ਤਰਸ ਕਰਕੇ ਮਿਹਰ ਕਰਕੇ ਅੱਜ ਵਿਚਾਰ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਇਹ ਸੁਖਨ ਇਹ ਬਚਨ ਹੈ ਕਿ ਜਿਸ ਇਨਸਾਨ ਦੇ ਹਿਰਦੇ ਅੰਦਰ ਪ੍ਰਭੂ ਦਰਸ਼ਨਾਂ ਦੀ ਤੜਪ ਤਾਂਗ ਪੈਦਾ ਹੋ ਗਈ, ਅਸੀਂ ਉਸ ਤੋਂ ਕੁਰਬਾਨ ਜਾਂਦੇ ਹਾਂ। ਅਤੇ ਦੂਸਰਾ ਬਚਨ ਵੀ ਸੁਖਮਨੀ ਸਾਹਿਬ ਵਿੱਚ ਹੈ ਕਿ ਜਿਸ ਅੰਦਰ ਪ੍ਰਭੂ ਦੇ ਦੀਦਾਰ ਦੀ ਭੁੱਖ ਪੈਦਾ ਹੋ ਗਈ, ਉਸ ਦੇ ਸਾਰੇ ਦੁੱਖਾਂ ਦਾ ਖਾਤਮਾ ਹੋ ਗਿਆ ਹੈ। ਸਿਰਫ ਇਹ ਦੋ ਅੰਮ੍ਰਿਤ ਬਚਨ ਆਧਾਰ ਬਣਾਏ ਨੇ। ਇੱਕ ਤਾਂ ਅਸੀਂ ਪੜ੍ਹਨੇ ਹਾਂ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਜਿਸ ਅੰਦਰ ਹਰੀ ਪ੍ਰਭੂ ਪਰਮਾਤਮਾ ਪਰਮੇਸ਼ਵਰ ਉਸ ਨੂੰ ਮਿਲਣ ਦੀ ਤਾਂਗ ਤੜਪ ਪੈਦਾ ਹੋ ਗਈ, ਪ੍ਰਭੂ ਦਰਸ਼ਨਾਂ ਦਾ ਮੁਤਲਾਸ਼ੀ ਹੈ, ਤਲਬਗਾਰ ਹੈ, ਅਸੀਂ ਉਸ ਤੋਂ ਕੁਰਬਾਨ ਜਾਂਦੇ ਹਾਂ। ਅਤੇ ਦੂਸਰਾ ਬਚਨ ਹੈ ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨਾ ਲਾਗੈ ਦੁੱਖ। ਜਿਸ ਅੰਦਰ ਪਾਰ ਬ੍ਰਹਮ ਨੂੰ ਮਿਲਣ ਦੀ ਭੁੱਖ ਹੈ ਉਸ ਨੂੰ ਦੁੱਖ ਕੋਈ ਨਹੀਂ, ਅਤੇ ਜਿਸ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ, ਮਹਾਰਾਜ ਕਹਿੰਦੇ ਨੇ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ। ਪੰਜਾਂ ਤੱਤਾਂ ਦਾ ਇਹ ਸਰੀਰ ਹੈ, ਪੰਜਾਂ ਤੱਤਾਂ ਦੇ ਬਣੇ ਹੋਏ ਇਸ ਪੁਤਲੇ ਅੰਦਰ ਪਰਮਾਤਮਾ ਨੇ ਪੰਜ ਗਿਆਨ ਇੰਦਰੇ ਪੈਦਾ ਕੀਤੇ ਨੇ ਔਰ ਪੰਜ ਕਰਮ ਇੰਦਰੇ ਪੈਦਾ ਕੀਤੇ ਨੇ। ਜਿੱਥੇ ਪੰਜ ਕਰਮ ਇੰਦਰੇ ਔਰ ਗਿਆਨ ਇੰਦਰੀਆਂ ਦਾ ਆਪਾਂ ਜ਼ਿਕਰ ਕਰਨੇ ਹਾਂ, ਉੱਥੇ ਮਹਾਰਾਜ ਜੀ ਨੇ ਪੰਜ ਗਿਆਨ ਇੰਦਰੀਆਂ ਦਾ ਇੱਕ ਇੱਕ ਗੁਣ ਜਿਸ ਦੇ ਉਹ ਗਿਆਤਾ ਨੇ ਉਹਦਾ ਵੀ ਜ਼ਿਕਰ ਕੀਤਾ ਹੈ। ਜਿਹੜੇ ਸਾਡੇ ਪੰਜ ਗਿਆਨ ਇੰਦਰੇ ਨੇ ਇਹ ਸ਼ਬਦ, ਰਸ, ਰੂਪ, ਗੰਧ ਆਦਿਕ ਇਹਨਾਂ ਗੁਣਾਂ ਦੇ ਜਾਣਕਾਰ ਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦਾ ਸਰੀਰ ਇਹ ਭੋਜਨ ਦੇ ਨਾਲ ਚੱਲਦਾ ਹੈ, ਭੋਜਨ ਮਿਲੇਗਾ ਇਹਦੇ ਅੰਦਰ ਸ਼ਕਤੀ ਆਏਗੀ, ਉਸ ਐਨਰਜੀ ਉਸ ਤਾਕਤ ਦੇ ਨਾਲ ਇਨਸਾਨ ਜ਼ਿੰਦਗੀ ਵਿੱਚ ਵਿਚਰਦਾ ਹੈ। ਅਤੇ ਮਹਾਰਾਜ ਕਹਿੰਦੇ ਨੇ ਕਿ ਕੇਵਲ ਭੋਜਨ ਮੁੱਖ ਦਾ ਹੀ ਨਹੀਂ, ਇਨਸਾਨ ਦੇ ਸਰੀਰ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਭੁੱਖਾਂ ਲੱਗੀਆਂ ਹੋਈਆਂ। ਸਿਰਫ ਦੋ ਹੀ ਬੇਨਤੀਆਂ, ਭੁੱਖ ਔਰ ਪਿਆਸ। ਭੋਜਨ ਇਸ ਦੀ ਜ਼ਿੰਦਗੀ ਦਾ, ਸਰੀਰ ਦਾ ਆਧਾਰ ਹੈ, ਭੋਜਨ ਦੇ ਸਹਾਰੇ ਹੀ ਤਨ ਚੱਲਦਾ। ਤਾਂ ਹੀ ਤਾਂ ਬਾਬਾ ਫਰੀਦ ਸਾਹਿਬ ਦੇ ਬਚਨ ਨੇ ਕਿ ਸਾਢੇ ਤ੍ਰੈ ਮਨ ਦੇਹੁਰੀ ਚੱਲੈ ਪਾਣੀ ਅੰਨ। ਪਿਆਸ ਲੱਗਦੀ ਹੈ ਅਤੇ ਪਾਣੀ ਸਰੀਰ ਮੰਗਦਾ ਹੈ, ਭੁੱਖ ਲੱਗਦੀ ਹੈ ਅਤੇ ਇਸ ਨੂੰ ਅੰਨ ਚਾਹੀਦਾ ਹੈ। ਜਿੱਥੇ ਇਹ ਸਰੀਰ ਪਿਆਸ ਅਤੇ ਭੁੱਖ, ਅੰਨ ਅਤੇ ਪਾਣੀ ਦੇ ਸਹਾਰੇ ਚੱਲਦਾ, ਉੱਥੇ ਇਸ ਤਾਕਤ ਵਿੱਚੋਂ ਸਰੀਰ ਨੇ ਕੁਝ ਭੁੱਖਾਂ ਹੋਰ ਪੈਦਾ ਕੀਤੀਆਂ ਹੋਈਆਂ ਨੇ, ਪਰ ਉਹ ਭੁੱਖਾਂ ਤ੍ਰਿਪਤ ਨਹੀਂ ਇਨਸਾਨ ਦੀਆਂ ਹੁੰਦੀਆਂ। ਸਿਰਫ ਪਹਿਲਾਂ ਇੱਕ ਪੱਖ ਇਹਨਾਂ ਇੰਦਰਿਆਵੀ ਭੁੱਖਾਂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਕੇਵਲ ਸ਼ਬਦ ਲੈ ਕੇ ਹਜ਼ੂਰ ਨੇ ਕਿਹਾ ਦੇਖੋ ਹਰ ਇੰਦਰੇ ਦੀ ਆਪਣੀ ਭੁੱਖ ਹੈ ਅਤੇ ਉਹ ਭਾਵੇਂ ਜਿਤਨਾ ਮਰਜ਼ੀ ਉਸ ਭੁੱਖ ਦੀ ਤ੍ਰਿਪਤੀ ਵਿੱਚ ਚੱਲਦਾ ਹੈ, ਪਰ ਅੱਜ ਤੱਕ ਕੋਈ ਵੀ ਇੰਦਰਾ ਉਸ ਨੂੰ ਭੋਗਦਿਆਂ ਮਾਣਦਿਆਂ ਤ੍ਰਿਪਤ ਹੋ ਕੇ ਸੰਤੋਖ ਨਾਲ ਰੱਜਿਆ ਨਹੀਂ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਸਾਡੇ ਨੇਤਰਾਂ ਦੀ ਆਪਣੀ ਭੁੱਖ ਹੈ, ਠੀਕ ਹੈ ਭਾਵੇਂ ਉਸ ਭੁੱਖ ਦੇ ਨਾਲ ਸਾਡੇ ਸਰੀਰ ਨੂੰ ਐਨਰਜੀ ਨਾ ਮਿਲੇ, ਪਰ ਇਹਦੀ ਭੁੱਖ ਤਾਂ ਹੈ। ਉਸ ਭੋਜਨ ਨਾਲ ਹੋ ਸਕਦਾ ਹੈ ਕਿ ਅੰਦਰ ਕਈ ਵਾਰੀ ਵਿਗਾੜ ਪੈਦਾ ਹੋ ਜਾਏ, ਪਰ ਅੱਖਾਂ ਦੀ ਆਪਣੀ ਭੁੱਖ ਹੈ, ਇਹ ਤ੍ਰਿਪਤ ਨਹੀਂ ਹੁੰਦੀਆਂ। ਕੰਨਾਂ ਦੀ ਆਪਣੀ ਭੁੱਖ ਹੈ, ਨਾਸਕਾ ਦੀ ਆਪਣੀ ਭੁੱਖ ਹੈ, ਜੇਬਾ ਦੀ ਆਪਣੀ ਅੰਦਰ ਦੀ ਤਾਂਘ ਹੈ, ਸਾਡੀ ਆ ਚਮੜੀ ਜੋ ਹੈ ਇਸ ਦੀ ਆਪਣੀ ਭੁੱਖ ਹੈ। ਮੁੱਖ ਰਾਹੀਂ ਜਦੋਂ ਭੁੱਖ ਲੱਗਦੀ ਹੈ, ਇਨਸਾਨ ਕੇਵਲ ਖੁਰਾਕ ਛਕਦਾ, ਭੋਜਨ ਛਕਦਾ, ਉਹਦੇ ਨਾਲ ਤਨ ਨੂੰ ਤਾਕਤ ਜ਼ਰੂਰ ਮਿਲਦੀ ਹੈ, ਪਰ ਜਦੋਂ ਇਹਨਾਂ ਇੰਦਰੀਆਂ ਦੀ ਬਾਹਰਮੁਖੀ ਭੁੱਖ ਹੋ ਜਾਏ, ਉਦੋਂ ਬੰਦੇ ਦਾ ਅੰਦਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਭਾਈ ਸਾਹਿਬ ਨੇ ਵੀ ਗੁਰਦਾਸ ਸਾਹਿਬ ਨੇ ਬਚਨ ਕੀਤੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅੰਗਦ ਸਾਹਿਬ ਦੇ ਬਚਨ ਨੇ, ਅਸੀਂ ਉਹ ਬਚਨ ਪੜ੍ਹਦੇ ਹਾਂ। ਆਖਣ ਆਖ ਨਾ ਰੱਜਿਆ, ਆਖਣ ਦਾ ਅਰਥ ਹੈ ਮੂੰਹ, ਜ਼ਬਾਨ ਆਖ ਆਖ ਕੇ ਰੱਜੀ ਨਹੀਂ, ਇਹਦੀ ਤ੍ਰਿਪਤੀ ਨਹੀਂ ਹੋਈ, ਅਜੇ ਵੀ ਇਹਦੀ ਭੁੱਖ ਹੈ ਕਿ ਮੈਂ ਕੁਛ ਨਾ ਕੁਛ ਬੋਲਾਂ, ਮੈਂ ਕੁਛ ਨਾ ਕੁਛ ਕਹਾਂ। ਸਾਹਿਬ ਕਹਿੰਦੇ ਨੇ ਮੂੰਹ ਬੰਦੇ ਦਾ ਬੋਲ ਕੇ ਨਹੀਂ ਰੱਜਿਆ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਜਿਹੜੇ ਕੰਨ ਨੇ ਉਹਨਾਂ ਦੀ ਆਪਣੀ ਭੁੱਖ, ਉਹ ਸੁਣ ਸੁਣ ਕੇ ਅਜੇ ਤੱਕ ਤ੍ਰਿਪਤ ਨਹੀਂ ਹੋਏ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ। ਮਹਾਰਾਜ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਇਹਨਾਂ ਇੰਦਰੀਆਂ ਦੀ ਭੁੱਖ, ਨਾ ਅੱਖਾਂ ਦੀ, ਨਾ ਕੰਨ ਦੀ, ਨਾ ਜ਼ਬਾਨ ਦੀ, ਨਾ ਤੁਚਾ ਦੀ, ਨਾ ਨਾਸਕਾ ਦੀ, ਇਹ ਤ੍ਰਿਪਤੀ ਨਹੀਂ ਹੋ ਰਹੀ। ਇਹਨੂੰ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਇਸ ਸਲੋਕ ਦੀ ਵਿਆਖਿਆ ਕਰਦਿਆਂ ਇੱਕ ਮੁਕੰਮਲ ਪੌੜੀ ਇਸ ਸੰਬੰਧ ਵਿੱਚ ਉਚਾਰਨ ਕੀਤੀ ਹੈ। ਉਹ ਪੌੜੀ ਹੈ ਕਿ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਜਦੋਂ ਰੱਜੀਆਂ ਸ਼ਬਦ ਆਉਂਦਾ, ਫਿਰ ਭੁੱਖ ਜ਼ਰੂਰ ਸ਼ਬਦ ਆ ਜਾਏਗਾ, ਕਿਉਂਕਿ ਭੁੱਖ ਕਰਕੇ ਹੀ ਰੱਜਣ ਦਾ ਯਤਨ ਕਰਦਾ। ਭੁੱਖ ਹੋਵੇਗੀ ਤਾਂ ਤ੍ਰਿਪਤੀ ਵੱਲ ਕੋਈ ਚੱਲੇਗਾ। ਇਹਦਾ ਮਤਲਬ ਜਿੱਥੇ ਰੱਜੀਆਂ ਸ਼ਬਦ ਆਇਆ, ਅੱਖਾਂ ਦੀ ਆਪਣੀ ਕੋਈ ਭੁੱਖ ਹੈ। ਸਾਹਿਬ ਨੇ ਫਰਮਾਇਆ ਕਿ ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵ ਨਾ ਰੱਜਿਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਥੋੜ੍ਹਾ ਜਿਹਾ ਇਨਸਾਨ ਆਪਣੇ ਸਰੀਰ ਵੱਲ ਝਾਤੀ ਮਾਰੇ। ਭਾਈ ਸਾਹਿਬ ਵੀ ਅਨੌਂਸ ਕਰ ਰਹੇ ਸਨ, ਹਰ ਬੰਦੇ ਦੇ ਅੰਦਰ ਦੀ ਬਿਰਤੀ ਆਪੋ ਆਪਣੀ ਹੈ। ਚੇਤੇ ਰੱਖ, ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਭੁੱਖ ਹੈ, ਉਹਦਾ ਜੀਵਨ ਆਪਣਾ ਹੈ। ਜਿਹਦੇ ਅੰਦਰ ਇੰਦਰੀਆਂ ਵਾਸ਼ਨਾਵਾਂ ਦੀ ਭੁੱਖ ਹੈ, ਉਸ ਬੰਦੇ ਦਾ ਰਸਤਾ ਆਪਣਾ ਹੈ। ਸੰਸਾਰ ਵਿੱਚ ਪ੍ਰਵਿਰਤ ਬੰਦੇ ਨੂੰ ਪਰਮਾਰਥ ਚੰਗਾ ਨਹੀਂ ਲੱਗਦਾ, ਤੇ ਚੇਤੇ ਰੱਖਿਓ ਪਰਮਾਰਥ ਵਿੱਚ ਭਿੱਜੇ ਹੋਏ ਬੰਦੇ ਨੂੰ ਬਾਹਰ ਦੀਆਂ ਗੱਲਾਂ ਚੰਗੀਆਂ ਲੱਗਦੀਆਂ। ਸਤਿਗੁਰੂ ਨੇ ਇੱਕ ਬਚਨ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਮੈਂ ਉਸੇ ਨੂੰ ਥੋੜ੍ਹਾ ਜਿਹਾ ਆਧਾਰ ਬਣਾ ਕੇ ਅਰਜ਼ ਕਰਨੀ ਚਾਹੁੰਦਾ ਵਾਂ। ਆਹ ਕਦੀ ਦੇਖੋ, ਜਿਹੜੀ ਘਰੇਲੂ ਮੱਖੀ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਥਾਂ ਥਾਂ 'ਤੇ ਭਟਕਦੀ ਹੈ। ਆਪ ਜੀ ਦੇਖੋ, ਇਹ ਜੂਠੇ ਬਰਤਨਾਂ 'ਤੇ ਮੱਖੀ ਬੈਠੇਗੀ, ਇਹ ਚਿੱਕੜ 'ਤੇ ਮੱਖੀ ਬੈਠੇਗੀ, ਇਹ ਕੂੜੇ 'ਤੇ ਗੰਦਗੀ ਦੇ ਢੇਰ 'ਤੇ ਮੱਖੀ ਬੈਠੇਗੀ। ਪਰ ਜੇਕਰ ਕਿਤੇ ਆਪਾਂ ਅਤਰ ਫਲੇਲ ਜਾਂ ਸਹੀ ਅਰਥਾਂ ਵਿੱਚ ਸੁਗੰਧੀ ਅਤਰ ਕਿਤੇ ਛਟਕ ਦਈਏ, ਸੱਚ ਇਹ ਵੇ ਉੱਥੋਂ ਮੱਖੀ ਦੌੜ ਜਾਂਦੀ ਏ। ਜਿੱਥੇ ਸੁਗੰਧੀ ਹੋਵੇਗੀ ਉੱਥੇ ਮੱਖੀ ਬਿਲਕੁਲ ਨਹੀਂ ਬੈਠੇਗੀ, ਜਿੱਥੇ ਗੰਦ ਹੋਵੇਗਾ ਉੱਥੇ ਮੱਖੀਆਂ ਜ਼ਰੂਰ ਪਿਣਕਣਗੀਆਂ। ਇਹੀ ਤਾਂ ਬੰਦੇ ਦੀ ਇੱਕ ਅਵਸਥਾ ਹੈ। ਕਬੀਰ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਸੰਸਾਰ ਵਿੱਚ ਅਨੇਕਾਂ ਮਨੁੱਖ ਨੇ, ਪਰ ਜ਼ਰੂਰੀ ਨਹੀਂ ਹਰ ਬੰਦਾ ਪਰਮਾਰਥ ਦਾ ਪਾਂਧੀ ਹੋਵੇ। ਇਸ ਮਾਰਗ 'ਤੇ ਚੱਲਣ ਵਾਸਤੇ, ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਾਂ ਕਿ ਪਰਮਾਰਥ ਦੀ ਗੱਲ ਕਰਨ ਵਾਲੇ ਲੱਖਾਂ ਮਿਲ ਜਾਣਗੇ, ਪਰ ਪਰਮਾਰਥ ਨੂੰ ਕਮਾਉਣ ਵਾਲਾ ਕਰੋੜਾਂ ਵਿੱਚੋਂ ਇੱਕ ਅੱਧਾ ਮਿਲੇਗਾ। ਜਾਂ ਨਾਨਕ, ਕੋਟਨ ਮੈਂ ਕਹੂ ਨਾਰਾਇਣ ਜੇ ਚੀਤ, ਸਤਿਗੁਰਾਂ ਨੇ ਕਰੋੜਾਂ ਵਿੱਚੋਂ ਇੱਕ ਮੰਨਿਆ ਹੈ। ਇਹਦਾ ਮਤਲਬ ਇੱਕ ਅੱਧਾ ਕਿ ਜਿਹੜਾ ਇਸ ਰਸਤੇ 'ਤੇ ਤੁਰਦਾ। ਹੁਣ ਮੱਖੀ ਵੱਲ ਤੁਸੀਂ ਦੇਖੋ, ਗੰਦ ਦੀ ਮੱਖੀ ਨੂੰ ਕਦੀ ਚੰਦਨ ਨਹੀਂ ਚੰਗਾ ਲੱਗਦਾ, ਤੇ ਸੱਚ ਇਹ ਵੇ ਜਿੱਥੇ ਚੰਦਨ ਹੋਵੇਗਾ ਉੱਥੋਂ ਮੱਖੀ ਦੌੜੇਗੀ, ਤੇ ਜਿੱਥੇ ਗੰਦਗੀ ਦਾ ਢੇਰ ਹੋਵੇਗਾ ਉੱਥੇ ਮੰਡਰਾਏਗੀ। ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਕਹਿ, ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਅੰਦਰ ਦੇ ਪਾਪੀ ਮਨ ਨੂੰ ਭਗਤੀ ਚੰਗੀ ਨਹੀਂ ਲੱਗਦੀ, ਹਾਲਾਂਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਬੈਠੇ ਹੋ, ਕੋਈ ਅੰਗ ਗੁਰੂ ਗ੍ਰੰਥ ਸਾਹਿਬ ਦਾ ਦਿਖਾਓ ਜਿਹਦੇ 'ਤੇ ਨਾਮ ਦਾ ਜ਼ਿਕਰ ਨਾ ਹੋਵੇ। ਕੋਈ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਅੰਗ ਦੇਖੀਏ ਜਿਹਦੇ ਵਿੱਚ ਗੁਰੂ ਦਾ ਜ਼ਿਕਰ ਨਾ ਹੋਵੇ। ਕੋਈ ਭਗਤ, ਕੋਈ ਮਹਾਂਪੁਰਖ, ਕੋਈ ਸਿੱਖ ਜਿਨ੍ਹਾਂ ਦੇ ਅੰਮ੍ਰਿਤ ਬੋਲ ਨੇ, ਹਰ ਇੱਕ ਨੇ ਇੱਕ ਜ਼ਬਾਨ ਇੱਕ ਸੁਰ ਹੋ ਕੇ ਕਿਹਾ ਕਿ ਬੰਦਿਆ ਤੇਰੀ ਜ਼ਿੰਦਗੀ ਕੇਵਲ ਆ ਨਹੀਂ, ਜੋ ਕੋਈ ਤੂੰ ਬਾਹਰ ਦੇਖਣਾ, ਇਸ ਤੋਂ ਅੱਗੇ ਅਦ੍ਰਿਸ਼ਟ ਵੀ ਕੋਈ ਹੈ, ਉਹਦੇ ਤੱਕ ਪਹੁੰਚਣ ਲਈ ਤੈਨੂੰ ਨਾਮ ਦਾ ਹੀ ਸਹਾਰਾ ਲੈਣਾ ਪਏਗਾ। ਨਾਮ ਸਿਮਰ, ਨਾਮ ਜਪ, ਨਾਮ ਆਰਾਧ, ਨਾਮ ਨੂੰ ਤਿਆ। ਤੂੰ ਰੋਮ ਰੋਮ ਜਬ ਤੱਕ ਸ਼ਬਦ ਕਹਿ, ਮੈਂ ਪ੍ਰਕਰਨ ਵਿੱਚ ਰਹਾਂ ਕਿ ਮੱਖੀ ਨੂੰ ਕਦੀ ਸੁਗੰਧੀ ਨਹੀਂ ਚੰਗੀ ਲੱਗਦੀ। ਸੱਚ ਇਵੇਂ ਕੂੜੇ ਦੇ ਢੇਰ ਤੇ ਬਹਿਣ ਵਾਲੇ ਵਿਸ਼ਈ ਬੰਦਿਆਂ ਨੂੰ ਕਦੀ ਸੰਗਤ ਵੀ ਚੰਗੀ ਨਹੀਂ ਲੱਗਦੀ। ਕਬੀਰ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਖਰੈ ਜਿਹ ਬਿਗੰਧ ਤੈਂ ਜਾਏ। ਇਹਦਾ ਮਤਲਬ ਕਿ ਗੁਰੂ ਕਾਲ ਵਿੱਚ ਵੀ ਐਸੇ ਲੋਕ ਸਨ ਕਿ ਜਿਹੜੇ ਦੁਨੀਆਂ ਵਿੱਚ ਪ੍ਰਵਿਰਤ ਨੇ, ਅੰਦਰ ਦੀ ਸੋਝੀ ਨਹੀਂ, ਤੇ ਗੁਰੂ ਰਾਮਦਾਸ ਜੀ ਨੂੰ ਆਪਣੀ ਰਸਨਾ ਤੇ ਬਚਨ ਕਹਿਣੇ ਪਏ। ਕਹਿਣ ਲੱਗੇ ਕੁਝ ਲੋਕ ਮਜਬੂਰੀ ਕਰਕੇ ਗੁਰਦੁਆਰੇ ਧਰਮਸ਼ਾਲਾ ਵਿੱਚ ਆਉਂਦੇ ਨੇ, ਉਹਨਾਂ ਦਾ ਚਿੱਤ ਬਿਲਕੁਲ ਬਾਣੀ ਨਾਲ ਸਹਿਮਤ ਨਹੀਂ। ਕਹਿੰਦੇ ਨੇ ਅਸਲ ਵਿੱਚ ਕੂੜਿਆਰ ਨੇ, ਪੱਥਰ ਹੋ ਚੁੱਕੇ ਨੇ, ਤੇ ਕੁੜਿਆਰ ਨੂੰ ਸਚਿਆਰ ਕਿਵੇਂ ਪਾਏਗਾ, ਜਿਵੇਂ ਅੱਖ ਦੇ ਵਿੱਚ ਕੱਖ ਨਹੀਂ ਸਮਾ ਸਕਦਾ, ਤੇ ਖਾਣੇ ਦੇ ਵਿੱਚ ਮੱਖ ਨਹੀਂ ਸਮਾ ਸਕਦਾ, ਰੂਹ ਦੇ ਵਿੱਚ ਅੱਗ ਨਹੀਂ ਸਮਾ ਸਕਦੀ। ਜਿੱਥੇ ਸੱਚ ਦੀ ਗੱਲ ਖੁੰਦੀ ਹੋਵੇਗੀ ਉੱਥੇ ਕੂੜ ਵੀ ਕਦੀ ਨਹੀਂ ਸਮਾ ਸਕੇਗਾ। ਸਤਿਗੁਰੂ ਨੇ ਅੰਮ੍ਰਿਤ ਬੋਲ ਕਹੇ ਕਿ ਜਿਨ੍ਹ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ। ਉਦੋਂ ਵੀ ਪੱਥਰ ਅੰਦਰ ਸਨ। ਫਿਰ ਮੈਂ ਬੇਨਤੀ ਕਰਾਂ ਕਿ ਗੱਲ ਸੁਣਨੀ, ਗੱਲ ਕਰਨੀ ਤੇ ਕਮਾਉਣਾ ਬੜਾ ਅੰਤਰ ਜੇ। ਕਈ ਵਾਰੀ ਹੋ ਸਕਦਾ ਹੈ ਕਈ ਸਾਲਾਂ ਤੋਂ ਆਪ ਕਥਾ ਸੁਣ ਰਹੇ ਹੋ, ਆਪਾਂ ਸੋਚਦੇ ਹੋਵਾਂਗੇ ਕਿ ਬੋਧ ਵਿੱਚ ਸ਼ਾਇਦ ਤਬਦੀਲੀ ਨਹੀਂ। ਜਿਉਂ ਜਿਉਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਅੰਦਰੋਂ ਇੱਕੋ ਆਵਾਜ਼ ਆਉਂਦੀ ਪਈ ਹੈ ਕਿ ਦਿਨ ਤਾਂ ਨੇੜੇ ਆ ਗਿਆ, ਪੂਣੀ ਤਾਂ ਅਜੇ ਇੱਕ ਵੀ ਨਹੀਂ ਕੱਤੀ ਗਈ। ਅੰਦਰ ਸੋਚੀਦਾ ਅਗਾਂਹ ਕੀ ਹੈ। ਪੂਣੀ ਇੱਕ ਕੱਤੀ ਦਾ ਅਰਥ ਆਪ ਸਮਝਦੇ ਹੋ ਕਿ ਮੌਤ ਵਾਲਾ ਦਿਨ ਨੇੜੇ ਵੇ ਤੇ ਦਾਸ ਕੁਝ ਖੈ ਨਹੀਂ। ਸ਼ਾਇਦ ਤਾਂ ਹੀ ਬੁੱਲੇ ਨੇ ਕਿਹਾ ਸੀ, ਨਹੀਂ ਤੂੰ ਸੁੱਤਿਆਂ ਉਮਰ ਵੰਝਾਈ ਨਹੀਂ ਜਿੰਦ ਨੂੰ, ਤੂੰ ਸੁੱਤਿਆਂ ਉਮਰ ਵੰਝਾਈ ਨਹੀਂ, ਤੂੰ ਚਰਖੇ ਤੰਦ ਨਾ ਪਾਈ ਨਹੀਂ, ਕੀ ਕਰ ਸੈਂ ਦਾਜ ਤਿਆਰ ਨਹੀਂ, ਉੱਠ ਜਾਗ ਕੁਰਾੜੇ ਮਾਰ ਨਹੀਂ। ਇੱਕ ਰੋਜ਼ ਜਹਾਨੋਂ ਜਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾਗ ਕੁਰਾੜੇ ਮਾਰ ਨਹੀਂ। ਜੇ ਬਾਬਾ ਬੁੱਲਾ ਸਾਹਿਬ ਨੇ ਕਿਹਾ ਤੇ ਬਾਬਾ ਫਰੀਦ ਸਾਹਿਬ ਨੇ ਤਾਂ ਇੱਕ ਸ਼ਬਦ ਵਿੱਚ ਕਿਹਾ, ਕਹਿੰਦੇ ਨੇ ਜਦੋਂ ਮੈਂ ਲੰਘਣਾ ਸ਼ਮਸ਼ਾਨ ਭੂਮੀ ਕੋਲੋਂ, ਮੈਂ ਆਪਣੇ ਪ੍ਰਕਰਨ ਵਿੱਚ ਦੁਬਾਰਾ ਆਉਂਦਾ ਕਿ ਜਦੋਂ ਲੰਘਣਾ ਤੇ ਇੰਜ ਲੱਗਦਾ ਕਬਰਾਂ ਆਵਾਜ਼ਾਂ ਮਾਰ ਕੇ ਕਹਿੰਦੀਆਂ ਨੇ ਕਿੰਨੇ ਕੁ ਦਿਨ ਮੇਰੇ ਤੋਂ ਦੂਰੀ ਬਣਾ ਕੇ ਰੱਖੇਗਾ, ਜਿਸ ਘਰ ਦਾ ਤੂੰ ਮਾਣ ਕਰਨਾ ਉਹ ਘਰ ਤੇਰਾ ਨਹੀਂ, ਅਸਲੀ ਟਿਕਾਣਾ ਮੈਂ ਤੇਰਾ ਵਾਂ, ਜਿਤਨਾ ਮਰਜ਼ੀ ਦੌੜ ਇੱਕ ਦਿਨ ਮੈਨੂੰ ਤੈਨੂੰ ਮੇਰੇ ਤੋਂ ਬਿਨਾਂ ਕਿਸੇ ਨੇ ਥਾਂ ਹੀ ਨਹੀਂ ਦੇਣੀ। ਗੱਲ ਤਾਂ ਸਿਰਫ ਅੰਤਲਾ ਦਿਨ ਚੇਤੇ ਕਰਾਉਣ ਦੀ ਸੀ। ਅਸੀਂ ਪੜ੍ਹਦੇ ਹਾਂ ਗੌਰ ਨਿਮਾਣੀ ਸੱਡ ਕਰੈ, ਕਬਰ ਆਵਾਜ਼ਾਂ ਪਈ ਮਾਰਦੀ ਹੈ, ਗੌਰ ਨਿਮਾਣੀ ਸੱਡ ਕਰੈ ਨੇ ਘਰਿਆ, ਘਰ ਆਓ ਸਰ ਪਰ ਮੈਂ ਥੈ ਆਵਣਾ ਮਰਨੋ ਨਾ ਦਰਿਆਓ। ਬਾਬਾ ਜੀ ਨੇ ਕਿਹਾ ਕਿ ਉਹ ਤਾਂ ਕਹਿੰਦੇ ਨੇ ਕੁਝ ਦੂਰੀ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਹਦੀ ਦੂਰੀ, ਇੱਕ ਸਾਹ ਦੀ ਸਾਰੀ ਕਹਾਣੀ ਹੈ। ਖਮ ਆਦਮੀ ਖਾਂ ਇੱਕ ਦਮੀ, ਮੋਹਲਤ ਮੋਤ ਨਾ ਜਾਣਾ। ਆ ਦਮੀ ਦਾ ਸ਼ਬਦ ਦੇ ਅਰਥ ਹੀ ਇਹ ਨੇ, ਆ ਦਮੀ, ਦਮੀ ਦਾ ਅਰਥ ਹੈ ਸਵਾਸ, ਜੇ ਆ ਗਿਆ ਤਾਂ ਆਦਮੀ ਹੈ, ਜੇ ਚਲਾ ਗਿਆ ਫਿਰ ਆਦਮੀ ਨਹੀਂ, ਫਿਰ ਮੁਰਦਾ ਹੈ, ਆਏ ਦਾ ਨਾਮ ਆਦਮੀ ਹੈ। ਖੈਰ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਬਚਨ ਕਹੇ ਕਿ ਜਿਨ੍ਹ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਸੱਚ ਇਵੇ ਕਿ ਜਦੋਂ ਸੂਰਜ ਚੜ੍ਹਦਾ ਕਮਲ ਖੇੜੇ ਵਿੱਚ ਆ ਜਾਂਦਾ ਹੈ, ਚੱਕਵੀ ਪ੍ਰਸੰਨ ਹੁੰਦੀ ਏ, ਲੋਕ ਖੁਸ਼ ਹੁੰਦੇ ਨੇ ਹਨੇਰਾ ਚਲਾ ਗਿਆ, ਪਰ ਇੱਕ ਉੱਲੂ ਰੱਬ ਨੇ ਐਸਾ ਪੈਦਾ ਕੀਤਾ ਜਦੋਂ ਸੂਰਜ ਚੜ੍ਹਦਾ ਝੁਰਨ ਲੱਗ ਪੈਂਦਾ, ਕਦੋਂ ਛਿਪੇਗਾ, ਹਨੇਰਾ ਹੋਵੇਗਾ ਤੇ ਹਨੇਰੇ ਵਿੱਚ ਹੀ ਮੈਨੂੰ ਸੁੱਖ ਹੈ। ਜਦੋਂ ਪਰਮਾਰਥ ਦਾ ਸੂਰਜ ਚੜ੍ਹਦਾ ਸੱਚ ਦੀ ਗੱਲ ਹੁੰਦੀ ਏ, ਉੱਲੂ ਬੰਦਿਆਂ ਨੂੰ ਕਦੀ ਸੱਚ ਦਾ ਪ੍ਰਕਾਸ਼ ਪਾਉਂਦਾ ਨਹੀਂ, ਉਹ ਹਨੇਰੇ ਦੀ ਤਲਾਸ਼ ਵਿੱਚ ਨੇ, ਕਿਉਂਕਿ ਉੱਲੂ ਨੂੰ ਦਿਸਦਾ ਹੀ ਹਨੇਰੇ ਵਿੱਚ ਪਿਆ ਹੈ, ਉਹਨੇ ਚਾਨਣ ਵਿੱਚ ਕੀ ਦੇਖਣਾ, ਉਹਨੂੰ ਰੱਬ ਨੇ ਸ਼ਾਇਦ ਨਜ਼ਰ ਹੀ ਨਹੀਂ ਦਿੱਤੀ ਚਾਨਣ ਵਾਲੇ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ ਉਹ ਵੱਲ ਛਲ ਕਰ ਝੱਤ ਕੱਢਦੇ ਉਹ ਵਕਤ ਕੱਢਦੇ ਨੇ ਕਦੀ ਇੱਧਰ ਦੇਖ ਕਦੀ ਇੱਧਰ ਦੇਖ ਸੱਚ ਇਹ ਵੇ ਕਿ ਲੋਕਾਂ ਨੇ ਖਿਮਾ ਕਰਿਓ ਗੁਰਦੁਆਰਾ ਜ਼ਿਆਦਾ ਇੱਕ ਸਾਧਨ ਬਣਾ ਲਿਆ ਹੈ ਮਨੋਰੰਜਨ ਦਾ ਇੰਟਰਟੇਨਮੈਂਟ ਦਾ ਸਾਧਨ ਹੈ ਲੋਕਾਂ ਦਾ ਸੱਚ ਕਹਿੰਦਾ ਕਿ ਅਸੀਂ ਬਾਹਰੋਂ ਆਉਂਦੇ ਹਾਂ ਭਰੇ ਭਰਾਏ ਹਫ਼ਤੇ ਬਾਅਦ ਮਿਲਦੇ ਹਾਂ ਫਿਰ ਇੱਕ ਦੂਜਾ ਅੰਦਰ ਦਾ ਗੁਬਾਰ ਕੱਢਦਾ ਹੈ ਜੋ ਕੁਝ ਕੂੜਾ ਇਕੱਠਾ ਕੀਤਾ ਹੁੰਦਾ ਗੁਰਦੁਆਰੇ ਹੀ ਬਾਹਰ ਖਲੋ ਕੇ ਕੱਢਿਆ ਜਾਂਦਾ ਹੈ ਸੱਚ ਕਹਿੰਦਾ ਮਹਿਸੂਸ ਨਾ ਕਰਿਓ ਗੁਰੂ ਨੇ ਕਿਹਾ ਕਿ ਉਹ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ ਕਹਿਣ ਲੱਗੇ ਕੂੜਿਆਰ ਕੁੜਿਆਰੀ ਜਾਏ ਰਲੇ ਵਿੱਚ ਸੱਚੇ ਕੂੜ ਨਾ ਗੱਡੀ ਮਨ ਵੇਖੋ ਕਰਨ ਰਜਾਸ ਕੂੜਿਆਰ ਕੂੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਸਚਿਆਰ ਬੈਠ ਸਕਦਾ ਕੁੜਿਆਰ ਨਹੀਂ ਧੰਨ ਗੁਰੂ ਕਲਗੀਧਰ ਜੀ ਨੂੰ ਪੁੱਛਿਆ ਸੀ ਮਾਲਕ ਜੀ ਸੰਗਤ ਵਿੱਚ ਸਾਰੇ ਆਉਂਦੇ ਨੇ ਪਰ ਜੀਵਨ ਸਾਰਿਆਂ ਦੇ ਕਿਉਂ ਨਹੀਂ ਪਲਟਦੇ ਸੱਚ ਇਹਨਾਂ ਕਈ ਕਈ ਸਾਲ ਹੋ ਗਏ ਮੈਂ ਆਪਣੀ ਗੱਲ ਕਰਨਾ ਵਾਂ ਸੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਤੁਸੀਂ ਬੱਚਿਆਂ ਵਾਲੇ ਬੈਠੇ ਹੋ ਕਿਹੜਾ ਮਾਪਾ ਹੈ ਮਾਂ ਬਾਪ ਹੈ ਜਿਹੜਾ ਚਾਹੇ ਮੇਰਾ ਬੱਚਾ ਇੱਕ ਕਲਾਸ ਵਿੱਚ ਹੀ 10 ਸਾਲ ਰੁਕਿਆ ਰੱਖੇ ਕੋਈ ਨਹੀਂ ਚਾਹੁੰਦਾ ਹਰ ਕੋਈ ਚਾਹੁੰਦਾ ਹੈ ਕਿ ਸਾਲ ਵਿੱਚ 2 ਕਲਾਸਾਂ ਕਿਤੇ ਕਰ ਲਵੇ ਇੱਛਾ ਹੋਵੇਗੀ ਫਟਾਫਟ ਜੋ ਮੈਂ ਚਾਹੁੰਦਾ ਉਸ ਮੰਜ਼ਿਲ ਤੱਕ ਪਹੁੰਚੇ ਅਤੇ ਇੱਕ ਬੱਚਾ ਜੇ ਇੱਕ ਸਾਲ ਵਿੱਚ ਇੱਕ ਕਲਾਸ ਵੀ ਨਾ ਕਰੇ ਦੂਜੇ ਸਾਲ ਵਿੱਚ ਵੀ ਉਹਦੇ 'ਚ ਤੀਸਰੇ ਸਾਲ ਵੀ ਉਸ ਕਲਾਸ 'ਚ ਫਿਰ ਆਪਾਂ ਇੱਕ ਗੱਲ ਕਹਿੰਦੇ ਹਾਂ ਪੈਸਾ ਵੀ ਵੇਸਟ ਕੀਤਾ ਵਕਤ ਵੀ ਜਾਇਆ ਕੀਤਾ ਸਾਡੀ ਐਨਰਜੀ ਵੀ ਤੂੰ ਖਰਾਬ ਕੀਤੀ ਜੇ 10 ਸਾਲ ਲਾ ਕੇ ਵੀ ਇੱਕ ਕਲਾਸ ਤੇਰੇ ਤੋਂ ਨਹੀਂ ਹੋਈ ਤੇ ਕੀ ਖੱਟਿਆ ਸਕੂਲ ਵਿੱਚ ਜਾ ਕੇ ਮਹਿਸੂਸ ਨਾ ਕਰਿਓ ਮਨ ਨੂੰ ਪੁੱਛੀਏ ਮਨਾ 40-40 ਸਾਲ ਹੋ ਗਏ ਨੇ ਗੁਰਦੁਆਰੇ ਬਹਿੰਦਿਆਂ ਜੇ ਤੇਰੇ ਅੰਦਰ ਤਬਦੀਲੀ ਨਹੀਂ ਆਈ ਤੇਰੀ ਕਿਹੜੀ ਕਲਾਸ ਬਦਲੀ ਖਲੋਤਾ ਤਾਂ ਉੱਥੇ ਹੀ ਹੈ ਨਾ ਉਹੀ ਨਿੰਦਿਆ ਉਹੀ ਚੁਗਲੀ ਉਹੀ ਬਖੀਲੀ ਉਹੀ ਈਰਖਾ ਉਹੀ ਦਵੈਸ਼ ਬੱਚੇ ਦੀ ਕਲਾਸ ਨਾ ਅੱਗੇ ਹੋਵੇ ਤੇ ਮਾਪੇ ਰੋਣ ਲੱਗ ਪੈਂਦੇ ਨੇ ਕਦੀ ਅੰਦਰ ਨੂੰ ਰੋ ਮਣਾ ਕਈ ਸਾਲਾਂ ਦਾ ਖਲੋਤਾ ਇਹਨੇ ਤਾਂ ਇੱਕ ਸਟੈਪ ਵੀ ਅੱਗੇ ਨਹੀਂ ਪੱਟਿਆ ਕਦਮ ਨਹੀਂ ਪੱਟਿਆ ਦੇਖੋ ਇਹ ਬੇਨਤੀ ਜਕਾਰੇ ਵਾਲੀ ਨਹੀਂ ਸਿਰਫ ਅਰਜ਼ ਕਰਾਂ ਕਿ ਗੁਰੂ ਨੇ ਕਿਹਾ ਕਿ ਅੰਦਰੋਂ ਚੱਲ ਵਕਤ ਤੇਰੇ ਕੋਲ ਰੁਕਦਾ ਨਹੀਂ ਪਿਆ ਪੌਣ ਤੇਰੇ ਕੋਲ ਰੁਕ ਨਹੀਂ ਰਹੀ ਪਾਣੀ ਕਦੀ ਰੁਕਦਾ ਹੈ ਰੁਕਿਆ ਹੋਇਆ ਪਾਣੀ ਸੜਾਂਦ ਮਾਰਦਾ ਪੌਣ ਰੁਕ ਜਾਏਗੀ ਜਨ ਜੀਵਨ ਠੱਪ ਹੋ ਜਾਏਗਾ ਤੂੰ ਆਪਣੀ ਜ਼ਿੰਦਗੀ ਵੱਲ ਦੇਖ ਤੇਰੇ ਸਰੀਰ ਦੇ ਹਿੱਸੇ ਅੰਗ ਕਿਹੜੇ ਰੁਕਦੇ ਪਏ ਤੂੰ ਸਿਰਫ ਮਾਨਸਿਕ ਤੌਰ 'ਤੇ ਖੜੋਤ ਵਿੱਚ ਆ ਗਏ ਹਾਰਟ ਨਹੀਂ ਰੁਕ ਰਿਹਾ ਉਹ ਦਿਨ ਰਾਤ ਚੱਲੀ ਜਾ ਰਹੇ ਸਵਾਸ ਨਹੀਂ ਰੁਕ ਰਹੇ ਉਹ ਦਿਨ ਰਾਤ ਚੱਲੀ ਜਾ ਰਹੇ ਨੇ ਤੇਰੀਆਂ ਕਿਡਨੀਆਂ ਰੋਜ਼ ਖੂਨ ਸਾਫ਼ ਪਈਆਂ ਕਰਦੀਆਂ ਨੇ ਜੇ ਸਰੀਰ ਦੇ ਅੰਗ ਨਿਰੰਤਰ ਗਤੀ ਵਿੱਚ ਨੇ ਤੇਰਾ ਮਨ ਕਿਉਂ ਨਹੀਂ ਅਗਾਂਹ ਨੂੰ ਤੁਰਦਾ ਪਿਆ ਇਹ ਕਿਉਂ ਰੁਕਾਵਟ ਵਿੱਚ ਆ ਜਾਂਦਾ ਹੈ ਸਤਿਗੁਰੂ ਦੇ ਪਵਿੱਤਰ ਬਚਨਾਂ ਵਿੱਚੋਂ ਪੁੱਛਿਆ ਮਹਾਰਾਜ ਸਾਰੇ ਸੰਗਤ ਵਿੱਚ ਆਉਂਦੇ ਨੇ ਪਰ ਅੰਦਰ ਦੀ ਤਬਦੀਲੀ ਕਿਉਂ ਨਹੀਂ ਸਤਿਗੁਰੂ ਨੇ ਕਿਹਾ ਐਸੀ ਗੱਲ ਨਹੀਂ ਜਿਨ੍ਹਾਂ ਅੰਦਰ ਤਬਦੀਲੀ ਹੈ ਕੋਈ ਜ਼ਰੂਰੀ ਨਹੀਂ ਕਿ ਉਹ ਲੋਕ ਵਿਖਾਵਾ ਆ ਕੇ ਕਰਨ ਉਹਨਾਂ ਕਿਹਾ 3 ਤਰ੍ਹਾਂ ਦੇ ਲੋਕ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ ਮਹਾਰਾਜ ਕਹਿੰਦੇ ਨੇ ਇੱਕ ਉਹ ਨੇ ਜਿਹੜੇ ਪਤਾਸੇ ਦੀ ਤਰ੍ਹਾਂ ਨੇ ਦੂਸਰੇ ਉਹ ਨੇ ਜਿਹੜੇ ਕੱਚੀ ਮਿੱਟੀ ਦੇ ਡਲੇ ਦੀ ਤਰ੍ਹਾਂ ਨੇ ਅਤੇ ਤੀਸਰੇ ਉਹ ਨੇ ਜਿਹੜੇ ਪੱਥਰ ਦੀ ਤਰ੍ਹਾਂ ਨੇ ਮਹਾਰਾਜ ਨੇ ਇਹਦਾ ਫਿਰ ਖੁਲਾਸਾ ਕੀਤਾ ਕਹਿਣ ਲੱਗੇ ਪਤਾਸੇ ਨੂੰ ਪਾਣੀ ਵਿੱਚ ਪਾਓ ਅਤੇ ਆਪ ਜੀ ਦੇਖੋਗੇ ਪਤਾਸਾ ਪਾਣੀ ਦੇ ਵਿੱਚ ਹੀ ਅਭੇਦ ਹੋ ਜਾਏਗਾ ਮਿਠਾਸ ਉਹਦੇ ਵਿੱਚ ਘੁਲ ਜਾਏਗੀ ਪਾਣੀ ਦਾ ਰੂਪ ਹੋ ਜਾਏਗਾ ਮਿੱਟੀ ਦਾ ਇੱਕ ਡਲਾ ਸੱਟ ਕੇ ਦੇਖੋ ਨਿੱਕੀ ਜਿਹੀ ਢੇਮ ਮਿੱਟੀ ਦੀ ਸੱਟੀਏ ਠੀਕ ਹੈ ਉਹ ਖੁਰ ਜਾਏਗੀ ਪਰ ਆਪਣੀ ਖੋਂਦ ਨੂੰ ਖਤਮ ਨਹੀਂ ਖੋਣ ਦੇਏਗੀ ਮਿੱਟੀ ਦਾ ਇੱਕ ਡਲਾ ਪਾਣੀ ਵਿੱਚ ਗਲ ਸਕਦੀ ਹੈ ਮਿੱਟੀ ਖੁਰ ਸਕਦੀ ਹੈ ਪਰ ਖੋਂਦ ਨਹੀਂ ਖਤਮ ਹੋਏਗੀ ਪਹਿਲਾਂ ਉਹ ਨਿੱਕਾ ਜਿਹਾ ਇੱਕ ਢੇਮ ਇੱਕ ਡਲਾ ਹੈ ਠੋਸ ਪਾਣੀ 'ਚ ਡਿੱਗੇਗਾ ਅਤੇ ਥੱਲੇ ਤਹਿ ਵਿੱਚ ਗਲ ਕੇ ਜੰਮ ਜਾਏਗਾ ਹੱਥ ਮਾਰ ਕੇ ਦੇਖੋਗੇ ਮੈਲ ਫਿਰ ਵੀ ਨਿਕਲੇਗੀ ਆਪਣੀ ਖੋਂਦ ਨੂੰ ਨਹੀਂ ਛੱਡੇਗਾ ਤੀਸਰਾ ਹੈ ਪੱਥਰ ਸੱਚ ਇਵੇਂ ਜਿਹੜਾ ਪਿਆ ਰਹਿੰਦਾ ਨਾ ਗਲਦਾ ਹੈ ਨਾ ਢਲਦਾ ਨਾ ਘੁਲਦਾ ਭਾਵੇਂ 20 ਸਾਲ 50 ਸਾਲ 100 ਸਾਲ ਪਾਣੀ 'ਚ ਪਿਆ ਰਹੇ ਜਦੋਂ ਕੱਢੋਗੇ ਫਿਰ ਪੀੜੇ ਦਾ ਪੀੜਾ ਹੈ ਮਹਾਰਾਜ ਜੀ ਨੇ ਕਿਹਾ 3 ਤਰ੍ਹਾਂ ਦੀ ਬਿਰਤੀ ਵਾਲੇ ਲੋਕ ਨੇ ਇੱਕ ਤਾਂ ਉਹ ਨੇ ਜਿਹੜੇ ਗੁਰੂ ਕੋਲ ਆਉਂਦੇ ਨੇ ਪਾਣੀ ਵਿੱਚ ਪਤਾਸਾ ਪਾਓ ਘੁਲ ਜਾਂਦਾ ਉਹਦਾ ਰੂਪ ਹੋ ਜਾਂਦਾ ਅਤੇ ਜਿਹੜੇ ਸ਼ੁੱਧ ਭਾਵਨਾ ਰੱਖ ਕੇ ਮੰਜ਼ਿਲ ਪਰਮਾਰਥ ਮਿੱਥ ਕੇ ਤੁਰਦੇ ਨੇ ਉਹ ਬਾਣੀ ਵਿੱਚ ਮਿਲਦਿਆਂ ਇੱਕ ਦਿਨ ਗੁਰਬਾਣੀ ਬਣੀਆਂ ਹੋ ਜਾਂਦੇ ਨੇ, ਬਾਣੀ ਵਿੱਚ ਅਭੇਦ ਹੋ ਜਾਂਦੇ ਨੇ। ਦੂਸਰੇ ਉਹ ਨੇ ਜਿਹੜੇ ਆਉਂਦੇ ਜ਼ਰੂਰ ਨੇ, ਕੀਰਤਨ ਸੁਣਿਆ, ਕਥਾ ਸੁਣੀ, ਵਿਚਾਰ ਸੁਣੇ। ਆਪਣੀ ਗੱਲ ਵੀ ਕਰੀਏ, ਅਸੀਂ ਕਥਾ ਕੀਤੀ, ਕੀਰਤਨ ਕੀਤਾ, ਬੋਲ ਦਿੱਤਾ, ਥੋੜ੍ਹਾ ਜਿਹਾ ਤਬਦੀਲੀ ਆਈ। ਮਿੱਟੀ ਦਾ ਡਲਾ ਪਾਣੀ ਵਿੱਚ ਖੁਰਦਾ ਜ਼ਰੂਰ ਹੈ ਪਰ ਮੈਲ ਨਹੀਂ ਛੱਡਦਾ, ਥੋੜ੍ਹਾ ਜਿਹਾ ਸਮਾਂ ਅੰਦਰ ਪਿਘਲਦਾ ਪਰ ਅੰਦਰ ਦੀ ਜਿਹੜੀ ਮੈਲ ਹੈ ਉਸੇ ਤਰ੍ਹਾਂ ਹੀ ਕਾਇਮ ਰਹਿੰਦੀ ਹੈ। ਤੀਲ ਨਹੀਂ ਜਿਹੜਾ ਪੱਥਰ ਹੈ, ਪਰਮਾਰਥ ਦਾ ਇੱਕ ਰਸਤਾ ਐਸਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਅਨੁਸਾਰ ਹਰ ਇੰਦਰੇ ਦੀ ਆਪਣੀ ਭੁੱਖ ਹੈ। ਗੱਲ ਸੀ ਪਿਆਸ ਤੇ ਭੁੱਖ ਦੀ। ਹਰ ਇੰਦਰਾ ਸਭ ਕੁਛ ਮਾਣਦਾ ਹੈ ਪਰ ਇੰਨਾ ਕੁਝ ਮਾਣ ਕੇ ਵੀ ਇਹਦੇ ਅੰਦਰ ਦੀ ਤ੍ਰਿਪਤੀ ਨਹੀਂ, ਇਹ ਰੱਜਦਾ ਨਹੀਂ। ਉਸ ਪੌੜੀ ਨੂੰ ਫਿਰ ਥੋੜ੍ਹਾ ਜਿਹਾ ਦੁਹਰਾ ਦਿਆਂ ਕਿ ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ। ਕੰਨਾਂ ਨੇ ਬਹੁਤ ਕੁਛ ਸੁਣਿਆ, ਹਾਸਾ ਵੀ ਸੁਣਿਆ, ਰੋਣਾ ਵੀ ਸੁਣਿਆ, ਨਿੰਦਿਆ ਵੀ ਸੁਣੀ, ਇਹਨਾਂ ਨੇ ਉਸਤਤ ਵੀ ਸੁਣੀ ਪਰ ਇੰਨਾ ਕੁਛ ਸੁਣ ਕੇ ਤ੍ਰਿਪਤ ਨਹੀਂ ਹੋਏ। ਉਸਤਤ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ, ਸਾਧੀ ਜੀਵ ਨਾ ਰੱਜਿਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਬੰਦਾ ਤਾਂ 100 ਸਾਲ ਜੀ ਕੇ ਵੀ ਕਹਿੰਦਾ ਜੇ ਚਾਰ ਸਵਾਸ ਆਈ ਜਾਣ, ਰੱਜਦਾ ਨਹੀਂ। ਸਤਿਗੁਰੂ ਨੇ ਕਿਹਾ ਇੰਨੀਆਂ ਭੁੱਖਾਂ ਤੇਰੇ ਅੰਦਰ ਨੂੰ ਚੰਬੜੀਆਂ ਨੇ, ਹਰ ਇੰਦਰੇ ਦੀ ਭੁੱਖ ਹੈ ਤੇ ਜਿਸ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਿਲਣ ਦੀ ਭੁੱਖ ਪੈਦਾ ਹੋ ਜਾਏ ਉਹ ਕਿੰਨਾ ਕੁ ਖੁਸ਼ਕਿਸਮਤ ਹੈ। ਪਰ ਇਹ ਭੁੱਖ ਜਿਸ ਅੰਦਰ ਵੀ ਪੈਦਾ ਹੋ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਕਿ ਇਸ ਭੁੱਖ ਦੇ ਵਿੱਚ ਜਿਉਂ ਜਿਉਂ ਕੋਈ ਜਪੇਗਾ ਤਿਉਂ ਤਿਉਂ ਇਹਨੂੰ ਰਸ ਆਏਗਾ। ਇੱਥੇ ਫਿਰ ਬੇਨਤੀ ਕਰਦੇ ਹਾਂ, ਪੇਟ ਦੀ ਭੁੱਖ ਲੱਗਦੀ ਅਸੀਂ ਭੋਜਨ ਛਕਨੇ ਹਾਂ। ਪਹਿਲੀ ਬੁਰਕੀ ਦਾ ਜਿਹੜਾ ਸਵਾਦ ਹੈ ਉਹ ਅਖੀਰ ਵਾਲੀ ਬੁਰਕੀ ਦਾ ਨਹੀਂ, ਕਿਉਂਕਿ ਜਿਉਂ ਜਿਉਂ ਭੁੱਖ ਘਟਦੀ ਹੈ ਤਿਉਂ ਤਿਉਂ ਭੋਜਨ ਦਾ ਸਵਾਦ ਆਉਣਾ ਖਤਮ ਹੋ ਜਾਂਦਾ ਹੈ। ਭੁੱਖ ਦਾ ਅਤੇ ਸਵਾਦ ਦਾ ਬੜਾ ਆਪਸ ਵਿੱਚ ਸੰਬੰਧ ਹੈ। ਸਤਿਗੁਰੂ ਨੇ ਕਿਹਾ ਪਹਿਲੀ ਬੁਰਕੀ ਜੋ ਖਾਏਗਾ ਉਹਦਾ ਸਵਾਦ ਵੱਖਰਾ ਹੈ ਅਤੇ ਅਖੀਰ ਵਾਲੀ ਬੁਰਕੀ ਦਾ ਸਵਾਦ ਉਹ ਨਹੀਂ ਜੋ ਪਹਿਲੀ ਦਾ, ਪਰ ਨਾਮ ਐਸਾ ਨਹੀਂ। ਹੋ ਸਕਦਾ ਪਹਿਲਾ ਜਪਣਾ ਉਹ ਸਵਾਦ ਨਾ ਆਏ ਪਰ ਜਿਉਂ ਜਿਉਂ ਭੁੱਖ ਲੱਗੇਗੀ ਤੂੰ ਨਾਮ ਜਪੇਗਾ, ਜਿਉਂ ਜਿਉਂ ਅੰਤਲੇ ਦਿਨਾਂ 'ਤੇ ਆ ਕੇ ਬੰਦਗੀ ਕਰੇਗਾ ਤਾਂ ਸਵਾਦ ਹੀ ਕੁਝ ਹੋਰ ਬਣ ਜਾਏਗਾ। ਪਰ ਬਾਹਰਮੁਖੀ ਭੁੱਖ, ਭੋਜਨ ਦੀ ਪਹਿਲੀ ਬੁਰਕੀ ਦਾ ਸਵਾਦ ਵੱਖਰਾ ਹੈ, ਅਖੀਰ ਵਾਲੀ ਦਾ ਵੱਖਰਾ ਹੈ। ਜਦੋਂ ਕਿਸੇ ਦੇ ਅੰਦਰ ਭੁੱਖ ਪੈਦਾ ਹੁੰਦੀ ਹੈ ਚਾਹੇ ਉਹ ਸੰਸਾਰ ਦੀ ਹੋਵੇ ਭਾਵੇਂ ਪਦਾਰਥਾਂ ਦੀ ਹੋਵੇ, ਅੰਦਰ ਦੀ ਭੁੱਖ ਵਾਲਾ ਦੂਜੇ ਤੋਂ ਖੋਣ ਜਾਂਦਾ ਹੈ। ਜੇ ਮੰਨ ਲਓ ਮਾਇਆ ਦੀ ਭੁੱਖ, ਸਰੀਰ ਦੀ ਭੁੱਖ, ਇੰਦਰੀਆਂ ਦੀ ਭੁੱਖ, ਜਦੋਂ ਭੁੱਖ ਤੜਫਾਉਂਦੀ ਹੈ ਉਹ ਕਿਸੇ ਤੋਂ ਖੋਹਦਾ ਹੈ, ਪਰ ਜਿਹਦੇ ਅੰਦਰ ਰੱਬ ਦੀ ਭੁੱਖ ਪੈਦਾ ਹੋ ਜਾਂਦੀ ਉਹ ਖੋਹਦਾ ਨਹੀਂ, ਜਪਣ ਤੋਂ ਬਾਅਦ ਲੋਕਾਂ ਨੂੰ ਵੰਡਦਾ ਹੈ ਕਿ ਉਹ ਭੁੱਖ ਕਿਸੇ ਨੂੰ ਕੁਝ ਵੰਡਦੀ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਭੁੱਖ ਲੱਗ ਜਾਏ ਇਹ ਹੀ ਅਰਦਾਸ ਕਰੀਏ ਕਿ ਨਾਮ ਜਪਣ ਦੀ ਭੁੱਖ ਲੱਗ ਜਾਏ, ਉਹਦੇ ਦਰਸ਼ਨਾਂ ਦੀ ਪਿਆਸ ਲੱਗ ਜਾਏ। ਅਤੇ ਜਿਸ ਦਿਨ ਭੁੱਖ ਅਤੇ ਪਿਆਸ ਲੱਗੇਗੀ ਫਿਰ ਜਣੇ ਖਣੇ ਤੋਂ ਪੁੱਛਣ ਦੀ ਲੋੜ ਨਹੀਂ ਕਿ ਕਿਵੇਂ ਜਪੀਏ, ਕਿਸ ਤਰ੍ਹਾਂ ਗੱਲ ਬਣੇਗੀ। ਉਹ ਜਿਸ ਬੰਦੇ ਅੰਦਰ ਭੁੱਖ ਲੱਗ ਜਾਏ ਉਹ ਕਦੀ ਪੁੱਛਣ ਤੁਰਦਾ ਮੈਨੂੰ ਦੱਸੋ ਰੋਟੀ ਖਾਣ ਦਾ ਤਰੀਕਾ ਕੀ ਹੈ, ਜਿਸ ਬੰਦੇ ਅੰਦਰ ਪਿਆਸ ਲੱਗੇ ਕਦੀ ਉਹ ਪੁੱਛਦਾ ਹੈ ਕਿ ਮੈਨੂੰ ਦੱਸੋ ਕਿ ਪਾਣੀ ਕਿਵੇਂ ਪੀਤਾ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਇੱਥੋਂ ਤੱਕ ਕਿ ਬੱਚੇ ਦਾ ਜਨਮ ਹੁੰਦਾ ਹੈ ਅਤੇ ਉਹਨੂੰ ਕਦੀ ਕਿਸੇ ਨੇ ਸਿਖਾਇਆ ਨਹੀਂ, ਸਿਰਫ ਇੱਕ ਮਹੀਨੇ ਦਾ ਬੱਚਾ, ਮਹੀਨਾ ਜ਼ਿਆਦਾ ਕਹਿ ਲਓ, ਇੱਕ ਘੰਟੇ ਦਾ ਬੱਚਾ ਜਨਮ ਹੋਇਆ ਅਤੇ ਕਦੀ ਉਹਨੂੰ ਕਿਸੇ ਨੇ ਦੱਸਿਆ ਕਿ ਮਾਂ ਦਾ ਦੁੱਧ ਕਿਵੇਂ ਪੀਣਾ ਹੈ। ਬਸ ਇੱਕ ਭੁੱਖ ਪੈਦਾ ਹੋਈ, ਜਨਮ ਹੋਇਆ, ਅੰਦਰ ਭੁੱਖ ਦਾ ਵੀ ਜਨਮ ਹੋ ਗਿਆ ਅਤੇ ਮਾਂ ਨੇ ਵੀ ਨਾ ਸਿਖਾਇਆ, ਕਿਸੇ ਨੇ ਹੌਸਪੀਟਲ ਵਿੱਚ ਨਵਾਂ ਸਿਖਾਇਆ। ਭੁੱਖ ਪੈਦਾ ਹੋਵੇ ਅਤੇ ਬੱਚੇ ਨੂੰ ਮਾਂ ਦਾ ਦੁੱਧ ਚੁੰਘਣ ਦੀ ਜਾਂਚ ਆ ਜਾਂਦੀ ਹੈ। ਜਿੱਦਣ ਗੁਰੂ ਨੂੰ ਮਿਲਣ ਦੀ ਭੁੱਖ ਪੈਦਾ ਹੋ ਜਾਏ ਤਾਂ ਗੁਰੂ ਜਪਣ ਦੀ ਜਾਂਚ ਆ ਜਾਂਦੀ ਹੈ। ਭੁੱਖ ਹੋਵੇਗੀ ਤਾਂ ਬੰਦਾ ਤੁਰੇਗਾ। ਇੱਕ ਗੋਰਾ ਲਿਆਓ, ਮੰਨ ਲਓ ਉਹਨੂੰ ਭੁੱਖ ਲੱਗੀ ਹੈ, ਅਸੀਂ ਇਸ ਮੁਲਕ 'ਚ ਬੈਠੇ ਹਾਂ, ਉਹਨੇ ਰੋਟੀ ਕਦੀ ਖਾਧੀ ਨਹੀਂ ਪਰ ਉਹਦੇ ਸਾਹਮਣੇ ਪ੍ਰਸ਼ਾਦਾ ਜਾ ਕੇ ਰੱਖੋ, ਉਹ ਦੇਖੋ ਆਪਣੇ ਢੰਗ ਨਾਲ ਖਾ ਲਏਗਾ। ਭੁੱਖ ਲੱਗੀ ਉਹ ਜੁਗਤਾ ਨਹੀਂ ਪੁੱਛੇਗਾ, ਨੁਕਸੀ ਉਹ ਕੱਢਦਾ ਜਿਹਦੇ ਅੰਦਰ ਭੁੱਖ ਨਹੀਂ। ਜਿਹਦੇ ਅੰਦਰ ਭੁੱਖ ਲੱਗ ਜਾਏ ਉਹਨੂੰ ਖਾਣ ਦੀ ਵੀ ਜੁਗਤ ਪਰਮਾਤਮਾ ਦੇ ਦਿੰਦਾ ਹੈ। ਦੂਸਰੀ ਬੇਨਤੀ, ਜਿਹਨੂੰ ਭੁੱਖ ਲੱਗੀ ਹੋਵੇ ਉਹ ਕਦੀ ਕਬੋਲਾਂ ਦੀ ਪਰਵਾਹ ਨਹੀਂ ਕਰਦਾ। ਇੱਕ ਆਦਮੀ ਭੁੱਖਾ ਹੈ, ਇਹ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਰ ਰਿਹਾ, ਬਾਹਰ ਦੀਆਂ ਬਾਤਾਂ ਨਹੀਂ। ਖੁਦਿਆ ਵੰਤ ਨਾ ਜਾਣੀ ਲਾਜ ਕੁਲਾਜ ਕਬੋਲ। ਮਹਾਰਾਜ ਕਹਿੰਦੇ ਨੇ ਇੱਕ ਬੰਦੇ ਨੂੰ ਭੁੱਖ ਲੱਗੀ ਏ ਤੇ ਉਹ ਰੋਟੀ ਮੰਗਣ ਵਾਸਤੇ ਗਿਆ ਹੈ, ਤੇ ਕੀ ਉਹਨੂੰ ਜੇ ਕੋਈ ਅੱਗੋਂ ਗਾਲਾਂ ਕੱਢਦਾ ਕਬੋਲ ਬੋਲਦਾ ਉਹਨੂੰ ਕਹਿ ਤੈਨੂੰ ਸ਼ਰਮ ਨਹੀਂ ਆਉਂਦੀ? ਮਹਾਰਾਜ ਕਹਿੰਦੇ ਨੇ ਉਹਨੂੰ ਲਾਜ ਕੁਲਾਜ ਤੇ ਕਬੋਲ ਦੀ ਕੋਈ ਪਰਵਾਹ ਨਹੀਂ, ਭੁੱਖੇ ਨੂੰ ਤਾਂ ਕੇਵਲ ਰੋਟੀ ਚਾਹੀਦੀ ਹੈ। ਸਤਿਗੁਰੂ ਬਚਨ ਕਰਦੇ ਨੇ ਕਿ ਖੁਦਿਆਵੰਤ ਨਾ ਜਾਣੀ, ਖੁਦਿਆਵੰਤ ਦਰਤ ਜਿਹਨੂੰ ਭੁੱਖ ਲੱਗ ਗਈ, ਲਾਜ ਕੁਲਾਜ ਕਬੋਲ ਤਿੰਨ ਸ਼ਬਦ ਕਹਿ, ਉਹਨੂੰ ਸ਼ਰਮ ਦੀ ਪਰਵਾਹ ਨਹੀਂ, ਉਹਨੂੰ ਬੇਸ਼ਰਮੀ ਦੀ ਕੋਈ ਖਿਆ ਦੀ ਪਰਵਾਹ ਨਹੀਂ। ਤੇ ਕਬੋਲ ਦਾ ਅਰਥ ਭਾਵੇਂ ਜਿੰਨੇ ਮਰਜ਼ੀ ਕੋਈ ਮੰਦੇ ਬੋਲ ਬੋਲੀ ਜਾਏ, ਜਿਹਨੂੰ ਭੁੱਖ ਲੱਗ ਜਾਏ ਉਹਦਾ ਸੰਬੰਧ ਕੇਵਲ ਰੋਟੀ ਦੇ ਨਾਲ ਹੈ, ਉਹਨੂੰ ਆਪਣੀ ਤ੍ਰਿਪਤੀ ਭੁੱਖ ਖਾਣੇ ਨਾਲ ਉਹਦਾ ਸੰਬੰਧ ਹੈ। ਲਾਜ ਕੁਲਾਜ ਕਬੋਲ, ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਮਾਲਕ ਜੀ, ਭੁੱਖ ਲੈ ਕੇ ਆਇਆ, ਲੋਕ ਜੋ ਮਰਜ਼ੀ ਕਹੀ ਜਾਣ, ਮੈਨੂੰ ਹੁਣ ਕਬੋਲਾਂ ਦੀ ਪਰਵਾਹ ਨਹੀਂ, ਲੋਕ ਜੋ ਮਰਜ਼ੀ ਕਹੀ ਜਾਣ, ਹੁਣ ਮੈਨੂੰ ਕੁਲਾਜ ਦੀ ਲਾਜ ਦੀ ਕੋਈ ਪਰਵਾਹ ਨਹੀਂ, ਕਿਉਂਕਿ ਇੱਕ ਭੁੱਖ ਲੈ ਕੇ ਤੇਰੇ ਦਰ ਤੋਂ ਨਾਮ ਮੰਗਣ ਵਾਸਤੇ ਆਇਆ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਅਸੀਂ ਉਹ ਪੜ੍ਹਦੇ ਹਾਂ। ਸਤਿਗੁਰੂ ਨੇ ਤਾਂ ਇੱਕ ਸ਼ਬਦ ਵੀ ਵਰਤਿਆ ਆਪਣੇ ਲਈ, ਕਹਿੰਦੇ ਨੇ ਜਿਵੇਂ ਫਕੀਰ ਕਿਤੇ ਮੰਗਣ ਜਾਂਦਾ ਹੈ, ਤੁਸੀਂ ਦੇਖੋ ਗਲੀ ਵਿੱਚ ਮੰਗਦਾ, ਉੱਚੀ ਸਾਰੀ ਸੱਦ ਦਿੰਦਾ, ਖੋਕਾ ਦਿੰਦਾ, ਅਤੇ ਕਈ ਵਾਰੀ ਲੋਕ ਉਸ ਫਕੀਰ ਨੂੰ ਕਿੰਨੇ ਭੈੜੇ ਬੋਲ ਬੋਲਦੇ ਨੇ, ਮੰਗਤੇ ਨੂੰ ਖੈਰ ਪਾਉਣ ਤੋਂ ਪਹਿਲਾਂ ਪਤਾ ਨਹੀਂ ਕੀ ਕੁਛ ਜ਼ਬਾਨ ਤੋਂ ਬੋਲਦੇ ਨੇ, ਉਹ ਸਭ ਕੁਛ ਸੁਣ ਕੇ ਫਿਰ ਵੀ ਖੱਪਰ ਅੱਗੇ ਕਰਕੇ ਕਹਿੰਦਾ, ਤੂੰ ਬੋਲ ਜੋ ਮਰਜ਼ੀ ਪਰ ਮੇਰੇ ਖੱਪਰ ਵੱਲ ਦੇਖ, ਮੇਰੇ ਖੱਪਰ 'ਚ ਕੁਛ ਪਾ। ਸਤਿਗੁਰੂ ਨੇ ਕਿਹਾ ਇੰਨੀ ਮੈਂ ਮਾਰ, ਭੁੱਖ ਪੈਦਾ ਹੋ ਜਾਏ ਅਤੇ ਖਿਰਦੇ ਦਾ ਕਾਸਾ ਬਣਾ, ਅਤੇ ਫਿਰ ਇੱਕ ਹੋਕਾ ਦੇ ਕਿ ਕੋਈ ਵੀ ਬੰਦਾ ਮੈਨੂੰ ਮਿਲੇ ਮੇਰੇ ਅੰਦਰ ਦੇ ਕਾਸੇ ਵਿੱਚ ਖੈਰ ਪਾ ਦੇ, ਮੇਰਾ ਸੰਬੰਧ ਨਹੀਂ, ਇਹਦੀ ਜਥੇਬੰਦੀ ਕੀ, ਇਹਦਾ ਧੜਾ ਕੀ, ਇਹ ਕਿਹੜੀ ਥਾਂ ਤੋਂ ਆਇਆ? ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਤਾਂ ਆਪਣੇ ਖੱਤ ਵਿੱਚ ਇੱਕ ਖੱਪਰ ਪਕੜਿਆ ਹੈ ਦਰਸ਼ਨਾਂ ਦੀ ਭੁੱਖ ਲੈ ਕੇ, ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੋ ਨੀਤਾ ਨੀਤ ਤੇਰੇ ਦਰ ਤੋਂ ਮੈਂ ਮੰਗਣ ਵਾਸਤੇ ਆਇਆ। ਅਨੇਕਾਂ ਗੁਰਸਿੱਖ ਪਹਿਲਾਂ ਵੀ ਹੋਏ ਨੇ ਅੱਜ ਵੀ ਨੇ ਜਿਹੜੇ ਨਾਮ ਦੀ ਭੁੱਖ ਲੈ ਕੇ ਪਰਮਾਤਮਾ ਨੂੰ ਜਪਦੇ, ਉਹਦਾ ਸਿਮਰਨ ਕਰਦੇ ਨੇ, ਜਿਉਂ ਜਿਉਂ ਸਿਮਰਨ ਕਰਦੇ ਨੇ ਤਿਉਂ ਤਿਉਂ ਉਹ ਭੁੱਖ ਵੱਧਦੀ ਹੈ। ਪਰ ਇਹ ਭੁੱਖ ਐਸੀ ਹੈ ਕਿ ਦੁਨੀਆਂ ਦੀ ਭੁੱਖ ਲੱਗੇ ਅਤੇ ਦੁੱਖਾਂ ਨੂੰ ਕਲੇਸ਼ਾਂ ਨੂੰ ਜਨਮ ਦਿੰਦੀ ਏ, ਜਿਹਨੂੰ ਰੱਬ ਦੇ ਨਾਮ ਦੀ ਭੁੱਖ ਲੱਗ ਗਏ ਉਹਦੇ ਦੁੱਖ ਉੱਡ ਜਾਂਦੇ ਨੇ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੇ ਖਾਏ ਚਲੀਐ ਦੁੱਖ। ਸੱਚੇ ਨਾਮ ਦੀ ਜਿਹਨੂੰ ਭੁੱਖ ਲੱਗ ਜਾਏ ਉਹਦੇ ਤਾਂ ਦੁੱਖ ਵੀ ਚਲੇ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ ਅਨੇਕਾਂ ਭੁੱਖਾਂ ਨੇ ਬੰਦੇ ਦੇ ਸਰੀਰ ਵਿੱਚ, ਕਿਤੇ ਤੇਰੇ ਅੰਦਰ ਇਹ ਭੁੱਖ ਪੈਦਾ ਹੋ ਜਾਏ ਪਰਮਾਤਮਾ ਨੂੰ ਮਿਲਣ ਦੀ, ਭਜਨ ਦੀ, ਸਿਮਰਨ ਦੀ, ਬੰਦਗੀ ਦੀ। ਫਿਰ ਦੇਖੋ ਭਜਨ ਅਤੇ ਭੋਜਨ ਦੋਨਾਂ ਦਾ ਬੜਾ ਆਪਸੀ ਰਿਸ਼ਤਾ ਜੇ, ਜਦੋਂ ਬੰਦਾ ਭੋਜਨ ਛਕਦਾ ਅਤੇ ਕਈ ਵਾਰੀ ਇੰਨਾ ਸਵਾਦੀ ਭੋਜਨ ਛਕ ਜਾਂਦਾ ਹੈ ਕਿ ਪੇਟ ਭਰੇ ਅਤੇ ਬਿਮਾਰੀ ਦਾ ਜਨਮ ਹੁੰਦਾ, ਰੋਗੀ ਹੋ ਜਾਂਦਾ। ਅਤੇ ਜਦੋਂ ਪਰਮਾਤਮਾ ਦੀ ਭੁੱਖ ਰੱਖ ਕੇ ਕੋਈ ਬੰਦਗੀ ਕਰਦਾ ਸੱਚ ਇਹ ਉਹਦਾ ਸਰੀਰ ਨਰੋਇਆ ਹੋ ਜਾਂਦਾ ਹੈ, ਉਸ ਦੀ ਬੰਦਗੀ ਵਿੱਚ ਇੰਨੀ ਸ਼ਕਤੀ ਹੈ। ਹਜ਼ੂਰ ਨੇ ਬਾਣੀ ਵਿੱਚ ਇਹ ਬਚਨ ਕਹਿ, ਫਿਰ ਉਹ ਭੁੱਖ ਜਿੰਨਾ ਜਪਨੇ ਆ ਹੋਰ ਵੱਧਦੀ ਹੈ। ਇੱਕ ਦਾਸ ਬੇਨਤੀ ਕਰਦਾ, ਪਿਆਸ ਅਤੇ ਭੁੱਖ ਦੋਨੋਂ ਸ਼ਬਦ ਰੱਖੇ ਨੇ, ਪਿਆਸ ਲੱਗੇ ਭੁੱਖ ਲੱਗੇ, ਬੰਦਾ ਸਿਰਫ ਪਿਆਸ ਅਤੇ ਭੁੱਖ ਦੀ ਪੂਰਤੀ ਵੱਲ ਜਾਂਦਾ, ਖੱਬੇ ਸੱਜੇ ਨਹੀਂ। ਪਿਛਲੇ ਦਿਨੀ ਇੱਕ ਅਰਜ਼ ਕੀਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ, ਅਸੀਂ ਜਿੱਥੇ ਉਹ ਹਜ਼ੂਰ ਦੇ ਦੋ ਮੀਰੀ ਅਤੇ ਪੀਰੀ ਦਾ ਸਿਧਾਂਤ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੀ ਗੱਲ ਕਰਨੇ ਹਾਂ, ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਜਿਹੜੇ ਨਾਮ ਦੇ ਰਸੀਏ ਬੰਦਗੀ ਕਰਨ ਵਾਲੇ ਜਿਹੜੇ ਆਏ, ਮੇਰੇ ਮਾਲਕ ਨੇ ਹਰ ਇੱਕ ਨੂੰ ਨਿਵਾਜਿਆ। ਦੇਖੋ ਜੇ ਬਜ਼ੁਰਗ ਮਾਈ ਦਰਸ਼ਨਾਂ ਦੀ ਭੁੱਖ ਰੱਖ ਕੇ, ਚੋਲਾ ਤਾਂ ਬਹਾਨਾ ਹੈ, ਚੋਲਾ ਬੁਣ ਕੇ, ਚੋਲਾ ਤਿਆਰ ਕਰਕੇ, ਕੱਪੜਾ ਚੋਲਾ ਬਣਾ ਕੇ ਦਰਸ਼ਨਾਂ ਦੀ ਤਾਂਗ ਵਿੱਚ ਬੈਠੀਏ, ਗੱਲ ਕੱਪੜੇ ਦੀ ਨਹੀਂ, ਮਹਾਰਾਜ ਕੋਲ ਕੱਪੜਿਆਂ ਦੀ ਕਮੀ ਨਹੀਂ, ਅਸਲ ਵਿੱਚ ਜਿਹੜੀ ਬੁਣ ਕੇ ਬੈਠੀਏ, ਸੀ ਕੇ ਬੈਠੀਏ, ਉਹਦੇ ਅੰਦਰ ਦੀ ਭੁੱਖ ਹੈ ਮੇਰੇ ਦੀਦਿਆਂ ਨੂੰ ਦੀਦਾਰ ਹੋ ਸਕਣ। ਸਤਿਗੁਰੂ ਨੂੰ ਪਾਣੀ ਦੀ ਕੋਈ ਕਮੀ ਨਹੀਂ। ਜੇ ਸਾਧੂ ਤੇ ਰੂਪਾ, ਭਾਈ ਸਾਧੂ ਭਾਈ ਰੂਪਾ ਜੀ ਠੰਡਾ ਪਾਣੀ ਦੇਖ ਕੇ ਅਰਦਾਸ ਕਰੀ ਬੈਠੇ ਨੇ, ਗੱਲ ਪਾਣੀ ਨਹੀਂ, ਗੱਲ ਤਾਂ ਉਹਨਾਂ ਦੇ ਅੰਦਰ ਦੀ ਭੁੱਖ ਹੈ ਕਿ ਗੁਰੂ ਦੇ ਦੀਦਾਰ ਹੋ ਜਾਣ। ਜੇ ਸਾਈਂ ਦਾਸ ਡਰੌਲੀ ਘਰ ਬਣਾ ਕੇ ਬੈਠਾ ਹੈ ਕਿ ਹਜ਼ੂਰ ਆਉਣਗੇ ਤੇ ਵਸੇਬਾ ਕਰਨਾ ਹੈ, ਗੱਲ ਇਹ ਨਹੀਂ ਕਿ ਗੁਰੂ ਨੂੰ ਘਰਾਂ ਦੀ ਲੋੜ ਹੈ। ਸਿੱਖ ਦੇ ਅੰਦਰ ਦੀ ਇੱਕ ਭੁੱਖ ਹੈ, ਬਹਾਨਾ ਕਿਸੇ ਚੀਜ਼ ਦਾ ਬਣ ਜਾਏ ਪਰ ਚਾਹੁੰਦਾ ਉਹ ਅੰਦਰ ਦੀ ਤ੍ਰਿਪਤੀ ਹੈ। ਇੱਕ ਬੱਚਾ ਹੈ ਛੋਟਾ ਜਿਹਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਾਲ ਦੀ ਬਾਤ ਹੈ ਉਸ ਵਕਤ ਦੀ, ਭਾਵਾਂ ਕਿ ਇਤਿਹਾਸਕਾਰਾਂ ਨੇ ਇਹਦਾ ਜ਼ਿਕਰ ਨਹੀਂ ਕੀਤਾ, ਪਰ ਜ਼ਮੀਨੀ ਹਕੀਕਤ ਅਤੇ ਉਸ ਪਿੰਡ ਦਾ ਜੋ ਪਿਛੋਕੜ ਹੈ ਉਹ ਦੱਸਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਉੱਥੇ ਕਿਰਪਾ ਹੋਈ। ਬਾਬਾ ਬਕਾਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਬੁਤਾਲਾ ਹੈ, ਉਸ ਪਿੰਡ ਵਿੱਚ ਇੱਕ ਵਿਧਵਾ ਔਰਤ ਜਿਸ ਦਾ ਪਤੀ ਨਹੀਂ, ਚਲਾਣਾ ਕਰ ਚੁੱਕਾ ਹੈ, ਆਪਣੇ ਪੁੱਤਰ ਨੂੰ ਪਾਲਦੀ ਹੈ। ਸਿਰਫ ਸੰਖੇਪ ਜੀ ਬੇਨਤੀ, ਭੁੱਖ ਕਿਸੇ ਅੰਦਰ ਪੈਦਾ ਹੋ ਜਾਏ, ਬੱਚੇ ਅੰਦਰ ਪੈਦਾ ਹੋ ਜਾਏ, ਨੌਜਵਾਨ ਅੰਦਰ ਪੈਦਾ ਹੋ ਜਾਏ, ਕਿਸੇ ਬਜ਼ੁਰਗ ਅੰਦਰ ਪੈਦਾ ਹੋ ਜਾਏ, ਆਪਣੇ ਬੱਚੇ ਨੂੰ ਪਾਲ ਰਹੀ ਹੈ। ਬੱਚਾ ਇੱਕ ਦਿਨ ਆਪਣੇ ਖੂਹ ਤੇ ਬੈਠਾ ਤੇ ਗੁਰਮੁਖ ਪਿਆਰੇ ਬਾਣੀ ਪੜ੍ਹਨ ਵਾਲੇ ਲੰਘੇ, ਸਿਮਰਨ ਕਰਦੇ ਪਏ ਨੇ। ਇੱਕ ਨੇ ਮੋਢੇ ਤੇ ਚਾਦਰ ਰੱਖੀ ਏ, ਸਾਧ ਮੁਰਾਦੇ ਜੇ ਬਸਤਰ ਨੇ, ਤੇ ਉਹਦੇ ਮੁੱਖ ਉਹਦਾ ਬੁੱਲ ਖਿਲਦੇ ਨੇ, ਮੁੱਖ ਵਿੱਚੋਂ ਇੱਕ ਨਾਦ ਧੁਨੀ ਬਾਣੀ ਦੀ ਹੈ। ਫਿਰ ਬੇਨਤੀ ਕਰਾਂ ਗੁਰਮੁਖੋ, ਨੇਮ ਜਿਹੜਾ ਨਿਤਨੇਮ ਹੈ ਉਹ ਤਾਂ ਆਪਾਂ ਕਰਨਾ ਹੀ ਕਰਨਾ, ਤੇ ਜਦੋਂ ਵਕਤ ਮਿਲੇ ਯਤਨ ਕਰੋ ਕਿ ਵਕਤ ਖਾਲੀ ਨਾ ਜਾਏ, ਉਦੋਂ ਭਾਵੇਂ ਜਪਜੀ ਸਾਹਿਬ ਦਿਨ ਵਿੱਚ 10 ਵਾਰੀ ਪੜਿਆ ਜਾਏ, ਵਿਗੜਨਾ ਕੁਛ ਨਹੀਂ, ਜਿੰਨਾ ਪੜਾਂਗੇ ਅੰਦਰ ਗੁਰੂ ਦੀ ਕਿਰਪਾ ਵਰਤੇਗੀ। ਹੁਣ ਜਿਹੜਾ ਬੰਦਾ ਪੜ੍ਹਦਾ ਹੀ ਨਹੀਂ, ਕਮਾਲ ਦੀ ਗੱਲ, ਉਪਦੇਸ਼ ਅਸੀਂ ਉਹ ਲੋਕ ਦਿੰਦੇ ਹਾਂ ਜਿਹੜੇ ਨਿਤਨੇ ਵੀ ਬੜੀ ਮੁਸ਼ਕਲ ਨਾਲ ਕਰਨੇ ਆ, ਤੇ ਸਮਝਾਉਂਦੇ ਉਹਨਾਂ ਨੂੰ ਆ ਜਿਹੜੇ ਸਾਰਾ ਸਿਰਾ ਦਿਨ ਬਾਣੀ ਪੜ੍ਹਦੇ। ਨੇਮ ਤੋਂ ਇਲਾਵਾ ਜਿਹੜੀ ਹੈ ਜਿਤਨੀ ਬਾਣੀ ਪੜ੍ਹੀ ਜਾਏ ਉਨੀ ਥੋੜ੍ਹੀ ਹੈ। ਸਤਿਗੁਰੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿੱਦਣ ਤੇਰਾ ਆਖਰੀ ਸਵਾਸ ਨਿਕਲੇ, ਰੱਬ ਤਰਸ ਕਰੇ ਤੇਰੇ ਆਖਰੀ ਸਵਾਸ ਤੱਕ ਹੀ ਨਾਮ ਚੱਲਦਾ ਰਹੇ। ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ, ਘੱਟ ਮੈਂ ਸਾਂ ਜਿੰਨੀ ਦੇਰ ਤੱਕ ਤੇਰੇ ਸਵਾਸ ਚੱਲਦੇ। ਬੱਚਾ ਉੱਥੇ ਬੈਠਾ ਖੂਹ ਤੇ ਉਹ ਲੰਘੇ ਬਜ਼ੁਰਗ ਕੋਈ ਸਿੱਖ ਇਕੱਠੇ ਹੋ ਕੇ ਜਦੋਂ ਉੱਥੋਂ ਜਾ ਰਹੇ ਨੇ, ਖੂਹ ਤੇ ਰੁਕ ਗਏ ਤੇ ਜਿਹੜਾ ਬਾਣੀ ਪੜ੍ਹ ਰਿਹਾ ਸੀ ਅੱਗੇ ਸ਼ਬਦ ਸੰਪਨ ਕਰਕੇ ਕਹਿੰਦਾ, ਬੇਟਾ ਪਿਆਸ ਲੱਗੀ ਏ, ਪਾਣੀ ਪਿਆਏਗਾ? ਤੇ ਜਦੋਂ ਉਹ ਪਾਣੀ ਪਿਲਾਉਣ ਲੱਗਾ ਤੇ ਉਹਨਾਂ ਨੇ ਇੱਕੋ ਗੱਲ ਪੁੱਛ ਲਈ, ਰੰਗ ਰਤੜੇ ਨੇਤਰਾਂ ਵਾਲੇ ਨੇ, ਖੁਮਾਰੀ ਸੀ ਅੰਦਰ ਨਾਮ ਦੀ, ਕਹਿਣ ਲੱਗੇ ਵੀ ਬੇਟਾ ਤੇਰੀ ਉਮਰ ਕਿੰਨੀ? ਉਹਨਾਂ ਉਮਰ ਦੱਸੀ, ਕਹਿੰਦੇ ਨੇ ਕਦੇ ਨਾਮ ਜਪਿਆ ਹੈ? ਤੁਹਾਡੇ ਗੁਰੂ ਦਾ ਨਾਮ ਕੀ? ਉਹਦੇ ਥੋੜੇ ਜਿਹੇ ਹੱਥ ਕੰਬ ਜਾ ਗਏ, ਕਹਿਣ ਲੱਗਾ, ਬਾਬਾ ਮੈਨੂੰ ਤਾਂ ਪਤਾ ਨਹੀਂ ਪਰ ਮਾਈ ਮੇਰੀ ਜ਼ਰੂਰ ਗੁਰੂ ਦੀ ਗੱਲ ਕਰਦੀ ਹੈ। ਉਹਨਾਂ ਉੱਥੇ ਕਹਿ ਦਿੱਤਾ, ਕਹਿਣ ਲੱਗੇ ਸਰੀਰ ਦਾ ਕੀ ਭਰੋਸਾ, ਮੌਤ ਦਾ ਕੀ ਪਤਾ, ਇੰਨੇ ਸਾਲ ਤੇਰੇ ਗੁਰੂ ਜਪਣ ਤੋਂ ਬਿਨਾਂ ਨਸ਼ਟ ਹੋ ਗਏ? ਮਿਲਿਆ ਚੰਦਨ ਦਾ ਬਾਗ ਤੇ ਕੋਲੇ ਬਣਾ ਕੇ ਵੇਚੀ ਜਾਂਦਾ ਹੈ ਇੱਕ ਇੱਕ ਕੀਮਤੀ ਸਵਾਸ? ਕਹਿਣ ਲੱਗੇ ਛੱਡ ਪਰਾਂ, ਤੇਰੇ ਵਰਗੇ ਦਾ ਪਾਣੀ ਕੀ ਪੀਣਾ ਕਿ ਜਿਹਨੇ ਅਜੇ ਤੱਕ ਗੁਰੂ ਹੀ ਨਹੀਂ ਜਪਿਆ, ਤੈਨੂੰ ਪਤਾ ਹੀ ਨਹੀਂ। ਬਸ ਇੰਨੀ ਗੱਲ ਕਹੀ, ਇੱਕ ਠੋਕਰ ਜੀ ਲੱਗ ਗਈ, ਇਹ ਬੱਚਾ ਘਰ ਗਿਆ। ਭੁੱਖ ਕੀ ਚੀਜ਼ ਹੈ, ਪਿਆਸ ਕੀ ਚੀਜ਼ ਹੈ, ਕਿਸੇ ਅੰਦਰ ਪੈਦਾ ਹੋ ਜਾਏ। ਗੁਰਮੁਖੋ ਜਦੋਂ ਭੁੱਖ ਲੱਗੇ ਉਦੋਂ ਕੱਪੜੇ ਵੀ ਚੰਗੇ ਨਹੀਂ ਜੇ ਪਾਉਂਦੇ, ਬੰਦੇ ਨੂੰ ਲੱਗੀ ਹੋਵੇ ਭੁੱਖ ਤੇ ਕਹੀਏ ਰੇਸ਼ਮੀ ਕੱਪੜੇ ਪਾ ਲੈ, ਉਹ ਪਾ ਲਏਗਾ? ਲੱਗੀ ਹੋਵੇ ਪਿਆਸ ਉਹਨੂੰ ਕਹੀਏ ਵੀ ਸੋਨੇ ਦੇ ਗਹਿਣੇ ਪਾ ਲੈ, ਪਿਆਸ ਪਾਣੀ ਨਹੀਂ, ਉਹ ਕਹੇਗਾ ਜੋ ਕੁਝ ਮੇਰੇ ਕੋਲ ਹੈ ਸਭ ਕੁਝ ਲੈ ਲੈ, ਮੈਨੂੰ ਗਹਿਣੇ ਕੱਪੜੇ ਨਹੀਂ ਚਾਹੀਦੇ, ਮੈਨੂੰ ਤਾਂ ਕੇਵਲ ਅੰਦਰ ਦੀ ਤ੍ਰਿਪਤੀ ਚਾਹੀਦੀ ਹੈ। ਸਤਿਗੁਰੂ ਨੇ ਇਹਨੂੰ ਬਾਣੀ ਵਿੱਚ ਕਿਹਾ ਕਿ ਉਹ ਆ ਪ੍ਰੇਮ ਪਿਰੀ ਕਨਕ ਮਾਨਕ ਗਜ ਮੋਤੀਨ ਲਾਲਨ ਨਹਿ ਨਹਾ ਨਹੀਂ, ਨਾ ਸੋਨਾ ਨਾ ਚਾਂਦੀ ਨਾ ਖੀਰੇ ਨਾ ਮੋਤੀ ਕੁਛ ਨਹੀਂ, ਉਹ ਹਾਂ ਪ੍ਰੇਮ ਪਿਰੀ ਕਨਕ ਮਾਨਕ ਗਜ ਮੋਤੀਨ ਲਾਲਨ ਨਹਿ ਨਾ ਨਹੀਂ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਖੀ, ਸਿਵ ਕੇਵਲ ਉਹ ਪਿਆਰੇ ਦਾ ਪਿਆਰ, ਉਹਦੇ ਮਿਲਣ ਦੀ ਤਾਂਘ। ਘਰ ਗਿਆ, ਜਾ ਕੇ ਮਾਈ ਨੂੰ ਇੰਨੇ ਹੀ ਪੁੱਛਿਆ ਸੀ, ਮਾਂ ਕਿ ਆਪਣਾ ਮੁਰਸ਼ਦ ਆਪਣਾ ਗੁਰੂ ਕੋਈ ਹੈ? ਤੇ ਮਾਈ ਨੇ ਕਿਹਾ ਹਾਂ, ਆਪਣੇ ਧੰਨ ਗੁਰੂ ਨਾਨਕ ਸਾਹਿਬ ਗੁਰੂ ਨੇ, ਅਸੀਂ ਗੁਰੂ ਨਾਨਕ ਨਾਮ ਲੈਵਾ ਸਿੱਖਾਂ। ਕਹਿਣ ਲੱਗੇ ਮਾਂ, ਇੰਨੇ ਸਾਲ ਲੰਘ ਗਏ, ਅੱਜ ਸੁਣਨਾ ਪਿਆ, ਠੋਕਰ ਵੱਜੀ, ਅੱਜ ਤੱਕ ਮੈਨੂੰ ਗੁਰੂ ਦੇ ਦੀਦਾਰ ਕਿਉਂ ਨਾ ਕਰਾਏ? ਉਸ ਗੁਰੂ ਦੇ ਦਰਸ਼ਨਾਂ ਤੱਕ, ਉਹਦੇ ਦੀਦਾਰ ਤੱਕ ਮੈਨੂੰ ਕਿਉਂ ਨਾ ਲੈ ਗਈ? ਉਹਨੇ ਸਿਰਫ ਅੱਖਾਂ ਭਰ ਕੇ ਕਿਹਾ, ਬੇਟਾ ਘਰ ਦੀ ਤੰਗੀ ਹੈ, ਰੋਟੀ ਮੁਸ਼ਕਲ ਨਾਲ ਚੱਲਦੀ ਹੈ, ਘਰੋਂ ਕਿਵੇਂ ਨਿਕਲਦੀ? ਉਹਨੇ ਕਿਹਾ, ਮੈਂ ਗੁਰੂ ਨੂੰ ਮਿਲਣਾ ਚਾਹੁੰਦਾ, ਕੁਛ ਨਹੀਂ ਮੈਨੂੰ ਚਾਹੀਦਾ, ਸਿਰਫ ਮੈਨੂੰ ਗੁਰੂ ਦੇ ਦੀਦਾਰ, ਗੁਰੂ ਦੀ ਰਹਿਮਤ ਚਾਹੀਦੀ ਹੈ। ਤੇ ਮਾਈ ਨੇ ਕਿਹਾ, ਬੇਟਾ ਇੱਕ ਤਰੀਕਾ ਹੋਰ ਏ ਕਿ ਦੇਖ, ਆਮ ਤੌਰ ਤੇ ਜਦੋਂ ਕਿਸੇ ਨੂੰ ਪਿਆਸ ਲੱਗਦੀ ਏ ਤੇ ਲੋਕ ਕਹਿੰਦੇ ਨੇ ਪਿਆਸੇ ਨੂੰ ਖੂਹ ਕੋਲ ਚੱਲ ਕੇ ਜਾਣਾ ਪੈਂਦਾ ਹੈ, ਪਰ ਜਦੋਂ ਕਿਸੇ ਨੂੰ ਗੁਰੂ ਨਾਨਕ ਨੂੰ ਮਿਲਣ ਦੀ ਪਿਆਸ ਲੱਗਦੀ ਏ ਤੇ ਗੁਰੂ ਬੱਦਲ ਬਣ ਕੇ ਉਹਦੇ ਘਰ ਉੱਤੇ ਰਹਿਮਤ ਵਰਸਾਉਂਦਾ ਹੁੰਦਾ ਹੈ। ਤੂੰ ਇੱਕ ਕੰਮ ਕਰ, ਤੂੰ ਅਰਦਾਸ ਕਰਨੀ ਸ਼ੁਰੂ ਕਰ। ਮਾਈ ਨੇ ਸ਼ੁਰੂ ਕਰਾ ਦਿੱਤਾ ਜੀ ਸਿਮਰਨ ਵਾਲੇ ਪਾਸੇ, ਅੰਦਰ ਬਿਲਕੁਲ ਤਿਆਰ ਸੀ, ਅੰਦਰ ਠੋਕਰ ਵੱਜੀ, ਬੱਚੇ ਨੇ ਗੁਰੂ ਗੁਰੂ ਜਪਣਾ ਸ਼ੁਰੂ ਕਰ ਦਿੱਤਾ। ਉਹ ਜਿਉਂ ਜਿਉਂ ਉਹਨੂੰ ਅਰਦਾਸ ਆਵੇ ਅਰਦਾਸ ਕਰਨ ਲੱਗ ਪਿਆ, ਖੇਤਾਂ 'ਚ ਤਾਏ ਤਾਂ ਆਵਾਜ਼ਾਂ ਮਾਰੇ, ਸਤਿਗੁਰੂ ਤੇਰੇ ਦਰਸ਼ਨਾਂ ਤੋਂ ਬਿਨਾਂ ਤ੍ਰਿਪਤੀ ਨਹੀਂ, ਤੇਰੇ ਦੀਦਾਰ ਤੋਂ ਬਿਨਾਂ ਅੰਦਰ ਦੀ ਸੰਤੁਸ਼ਟੀ ਨਹੀਂ। ਕਹਿੰਦੇ ਨੇ ਕੁਝ ਕੁ ਦਿਨ ਜਪਣ ਤੋਂ ਬਾਅਦ ਨਾ ਇੱਕ ਅੰਦਰ ਇਕਾਗਰਤਾ ਦਾ ਰਸ ਬਣ ਲੱਗਾ। ਤੇ ਮਾਈ ਨੂੰ ਇੱਕ ਦਿਨ ਆ ਕੇ ਕਹਿੰਦਾ, ਮਾਂ ਕਿ ਆਪਾਂ ਅਰਦਾਸਾਂ ਤਾਂ ਕਰਨੇ ਪਏ ਹਾਂ ਕਿ ਗੁਰੂ ਜੀ ਆਉਣ ਤੇ ਦੀਦਾਰ ਦੇਣ, ਪਰ ਜਦੋਂ ਉਹਨਾਂ ਦਰਸ਼ਨ ਦਿੱਤੇ ਤੇ ਉਹਨਾਂ ਨੂੰ ਭੇਟਾ ਕੀ ਰੱਖਾਂਗੇ, ਆਪਾਂ ਕੀ ਭੇਟਾ ਕਰਾਂਗੇ? ਮਾਂ ਨੇ ਕਿਹਾ, ਕਹਿਣ ਲੱਗੀ, ਪੁੱਤਰ ਘਰ ਕੋਈ ਪੈਸੇ ਨਹੀਂ, ਖੀਰੇ ਮੋਤੀ ਸੋਨਾ ਚਾਂਦੀ ਸਾਡੇ ਗਰੀਬਾਂ ਕੋਲ ਕਿੱਥੇ? ਪਰ ਇਹ ਗੱਲ ਚੇਤੇ ਰੱਖੀ, ਜਿਹਨੂੰ ਤੂੰ ਆਵਾਜ਼ਾਂ ਮਾਰਨਾ ਨਾ, ਉਹ ਭੇਟਾਵਾਂ ਦਾ ਮੁਥਾਜ ਨਹੀਂ। ਉਹਨੂੰ ਇਹ ਨਹੀਂ ਕਿ ਹੀਰੇ ਮੋਤੀਆਂ ਵਾਲੇ ਪੁਕਾਰਨ ਤਾਂ ਪਹੁੰਚਦਾ। ਤੇ ਕਹਿਣ ਲੱਗਾ, ਜੇ ਆ ਗਏ ਫਿਰ ਭੇਟਾ ਕੁਛ ਨਾ ਕੁਛ ਤਾਂ ਦੇ। ਮਿੱਟੀ ਦਾ ਭਾਂਡਾ ਸੀ, ਇੱਕ ਗੁੜ ਦੀ ਰੋੜੀ ਪਈ। ਕਹਿਣ ਲੱਗੀ, ਆ ਪੱਲੇ ਨਾਲ ਬੰਨ ਲੈ ਗੁੜ ਦੀ ਭੇਲੀ, ਜਦੋਂ ਸਤਿਗੁਰੂ ਆਉਣ ਗੁੜ ਉਹਨਾਂ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕ ਦੇ। ਹੁਣ ਬਾਹਰ ਮੁਖੀ ਜਿਹੜਾ ਖੁਸ਼ਕ ਬੰਦਾ ਹੈ ਨਾ, ਉਹਦੇ ਲਈ ਹੋ ਸਕਦਾ ਇਹ ਗੱਲ ਫਿੱਟ ਨਾ ਬੈਠੇ, ਪਰ ਜਿਹੜਾ ਪ੍ਰੇਮ ਦਾ ਮਾਰਗ ਹੈ, ਪ੍ਰੇਮ ਦਾ ਰਸਤਾ ਹੈ, ਜਿਹਦੇ ਅੰਦਰ ਪਿਆਸ ਪੈਦਾ ਹੁੰਦੀ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਕਿ ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਖੋ ਫਿਰੋਂ ਖੋ ਜੰਤੀ ਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਖਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀ ਰੀਜੈ, ਅੱਖਾਂ ਨੂੰ ਇੱਕ ਖਿੰਨ ਵੀ ਚੈਨ ਨਹੀਂ। ਜਿਹਦੇ ਅੰਦਰ ਪਿਆਸ ਪੈਦਾ ਹੋਵੇ, ਉਹੀ ਤਾਂ ਬਚਨ ਕਰਦੇ ਨੇ, ਤੂੰ ਚੋ ਸੱਜਣ ਮੈਂਡਿਆ, ਮੇਰੇ ਪਿਆਰੇ ਸੱਜਣ ਮੇਰੇ ਨਾਲ ਬੋਲ ਤਾਂ ਸਹੀ, ਡੇਈ ਸਿਸ ਉਤਾਰ, ਆਪਣਾ ਸਿਰ ਤੈਨੂੰ ਭੇਟਾ ਕਰਦਿਆਂ, ਨੈਣ ਮਖੰਜੇ ਤਰਸ ਦੇ ਕਦ ਪਸੀ ਦੀਦਾਰ, ਇਹ ਆਂਖੇ ਨਹੀਂ ਹੈ ਚਿਹਰੇ ਪੇ ਤੇਰੇ ਫਕੀਰ ਕੇ, ਯੇ ਆਂਖੇ ਨਹੀਂ ਹੈ ਚਿਹਰੇ ਪੇ ਤੇਰੇ ਫਕੀਰ ਕੇ, ਦੋ ਠੀਕਰੇ ਹੈ ਬੀਕ ਕੇ ਦੀਦਾਰ ਕੇ ਲੀਏ। ਗੁੜ ਪੱਲੇ ਨਾਲ ਬੰਨ ਕੇ ਉਹ ਬੱਚਾ ਖੇਤਾਂ ਵਿੱਚ ਚਲਾ ਗਿਆ। ਰੋਜ਼ ਜਿਉਂ ਜਿਉਂ ਜਪੇ ਤਿਉਂ ਤੂੰ ਇਹ ਭੁੱਖ ਹੋਰ ਵਧਣ ਲੱਗੀ, ਤਿਉਂ ਤੂੰ ਇਹ ਪਿਆਸ ਵਧੇ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਦਕਾਏ। ਫਿਰ ਬੇਨਤੀ ਕਰਾਂ, ਭੁੱਖ ਤੇ ਪਿਆਸ ਨਾਮ ਦੀ ਐਸੀ ਹੈ, ਇਹਨੇ ਕਦੀ ਵੀ ਨਹੀਂ ਰੱਜਣਾ। ਧਿਆਨ ਦਿਆ, ਜੇ ਦੁਨੀਆਂ ਵੱਲੋਂ ਤ੍ਰਿਪਤ ਹੋ ਜਾਂਗੇ, ਪਰ ਅੰਤਲੇ ਸਮੇਂ ਤੱਕ ਵੀ ਇਹੀ ਆਵਾਜ਼ ਨਿਕਲੇਗੀ, ਮਾਲਕਾ ਜਿਹੜੇ ਚਾਰ ਸਵਾਸ ਦਿੱਤੇ ਨਹੀਂ ਤੇਰੀ ਬੰਦਗੀ ਵਿੱਚ ਹੀ ਨਿਕਲ। ਇੱਕ ਬਚਨ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਮਾਰੂ ਮੀਂਹ ਨਾ ਤ੍ਰਿਪਤਿਆ, ਸਲੋਕ ਹੈ ਹਜ਼ੂਰ ਦਾ, ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ, ਪੁੱਛ ਸਿਰਫ ਇਹਦੇ ਅਖਰੀ ਅਰਥ ਕਰਦਿਆਂ। ਮਾਰੂ, ਮਾਰੂ ਦਾ ਅਰਥ ਮਾਰੂ ਥਲ, ਭਾਵਾਂ ਕਿ ਮਾਰੂ ਰਾਗ ਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਮਾਰੂ ਦਾ ਅਰਥ ਹੈ ਮਰਥ, ਮਾਰੂ ਥਲ ਜਿੱਥੇ ਕੇਵਲ ਰੇਤਾ ਹੈ। ਕਹਿੰਦੇ ਨੇ ਜਿੰਨਾ ਮਰਜ਼ੀ ਮੀਂਹ ਪੈ ਜਾਏ, ਪਰ ਕਦੀ ਰੇਗਿਸਤਾਨ ਰੱਜਿਆ ਦੇਖਿਆ? ਸਵੇਰੇ ਕਣੀਆਂ ਪੈਣ, ਮੋਹਲੇ ਤਾਰ ਬਰਸਾਤ ਹੋਵੇ, ਤੇ ਮੀਂਹ ਰੁਕਣ ਦੀ ਦੇਰ ਏ, ਝਾਤੀ ਮਾਰੋ ਕਿ ਰੇਤ ਉੱਤੇ ਤੁਰਦੇ ਜਾਓ, ਜਿੰਨਾ ਮਰਜ਼ੀ ਮੀਂਹ ਵਰਸਿਆ ਰੇਤ ਉੱਤੇ ਕੋਈ ਅਸਰ ਨਹੀਂ, ਰੇਤ ਫਿਰ ਪਿਆਸੀ ਦੀ ਪਿਆਸੀ ਹੈ। ਉਹ ਚਾਹੁੰਦੀ ਹੈ ਮੈਨੂੰ ਹੋਰ ਪਾਣੀ ਮਿਲੇ। ਮੀਂਹ ਵਰਸੇ ਤੇ ਮਾਰੂ ਥਲ ਤ੍ਰਿਪਤ ਨਹੀਂ ਹੁੰਦਾ, ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹੇ ਨਾ ਭੁੱਖ। ਹੁਣ ਅੱਗ ਉੱਤੇ ਜਿੰਨਾ ਮਰਜ਼ੀ ਬਾਲਣ ਪਾਈ ਜਾਈਏ, ਤੇਲ ਪਾਈ ਜਾਓ, ਉਹਦੇ ਉੱਤੇ ਲੱਕੜਾਂ ਸੱਟੀ ਜਾਓ, ਪਰ ਕਦੀ ਅੱਗ ਨੇ ਇਹ ਕਿਹਾ ਕਿ ਇੰਨੇ ਸਾਲ ਹੋ ਗਏ ਨੇ ਮੈਂ ਲੱਕੜ ਮੇਰੇ ਉੱਤੇ ਪੈ ਰਹੀ ਹੈ, ਮੈਂ ਤਪ ਰਹੀ ਹਾਂ, ਜਿੰਨੀਆਂ ਮਰਜ਼ੀ ਲੱਕੜਾਂ ਪੈਣ, ਅੱਗ ਕਦੀ ਰੱਜਦੀ ਨਹੀਂ, ਉਹਦੀ ਤ੍ਰਿਪਤੀ ਕਦੀ ਨਹੀਂ ਹੁੰਦੀ। ਮਾਰੂਥਲ ਪਾਣੀ ਨਾਲ ਨਹੀਂ ਰੱਜਦਾ ਅਤੇ ਅੱਗ ਲੱਕੜਾਂ ਨਾਲ ਨਹੀਂ ਰੱਜਦੀ। ਰਾਜਾ ਰਾਜ ਨਾ ਤ੍ਰਿਪਤਿਆ, ਅਤੇ ਜਿਸ ਬੰਦੇ ਨੂੰ ਰਾਜ ਪਦਵੀ ਦਾ ਅੰਦਰੋਂ ਇੱਕ ਸ਼ੌਂਕ ਕਹਿ ਲਓ, ਇੱਕ ਝੱਸ ਕਹਿ ਲਓ, ਇੱਕ ਵਾਦੀ ਕਹਿ ਲਓ, ਮਰਦੇ ਦਮ ਤੱਕ ਇਹ ਚਾਹੇਗਾ ਕਿ ਜਿੱਦਾਂ ਮੇਰਾ ਆਖਰੀ ਸਵਾਸ ਨਿਕਲੇ ਉਹ ਵੀ ਗੱਦੀ ਉੱਤੇ ਬੈਠੇ ਨਿਕਲੇ। ਰਾਜਾ ਕਦੀ ਰਾਜ ਕਰਦਿਆਂ ਤ੍ਰਿਪਤ ਹੋਏ ਨਹੀਂ ਹੋਇਆ, ਰੱਜਿਆ ਨਹੀਂ। ਸਾਇਰ ਭਰੇ ਕੇ ਸੁੱਖ ਅਤੇ ਸਮੁੰਦਰ ਉੱਤੇ ਜਿੰਨੀਆਂ ਮਰਜ਼ੀ ਸੂਰਜ ਦੀਆਂ ਕਿਰਨਾਂ ਪਈ ਜਾਣ, ਕਿ ਸਮੁੰਦਰ ਦੇ ਪਾਣੀ ਨੂੰ ਕਦੀ ਕਿਰਨਾਂ ਸੁਕਾ ਸਕਣਗੀਆਂ? ਜਿੰਨਾ ਮਰਜ਼ੀ ਸੁੱਕੀ ਚੀਜ਼ ਲੈ ਕੇ ਕਹੀਏ ਅਸੀਂ ਸਮੁੰਦਰ ਨੂੰ ਪੂਰਨ ਤੁਰੇ ਹਾਂ, ਨਹੀਂ। ਜੇ ਚਾਰ ਦਿਨ ਚੰਗੀਆਂ ਕਿਰਨਾਂ ਪਈਆਂ ਪਾਣੀ ਨੂੰ ਉਡਾਣਗੀਆਂ, ਅਤੇ ਉਹੀ ਪਾਣੀ ਬੱਦਲ ਬਣ ਕੇ ਫਿਰ ਸਮੁੰਦਰ ਕੋਲ ਆ ਜਾਏਗਾ। ਸਮੁੰਦਰ ਤਾਂ ਕਦੀ ਰੱਜਦਾ ਹੀ ਨਹੀਂ ਪਿਆ, ਕਿੰਨੇ ਦਰਿਆਵਾਂ ਦਾ ਪਾਣੀ ਪੈ ਗਿਆ, ਕਿੰਨੀਆਂ ਨਦੀਆਂ ਦਾ ਪਾਣੀ ਪੈ ਗਿਆ, ਅਤੇ ਰੋਜ਼ਾਨਾ ਪਾਣੀ ਉਹਦੇ ਵਿੱਚ ਮਿਲ ਰਿਹਾ, ਪਰ ਉਹ ਰੱਜਦਾ ਨਹੀਂ। ਸਤਿਗੁਰੂ ਕਹਿੰਦੇ ਨੇ ਆਹ ਜਿਹੜੀਆਂ ਬਾਹਰ ਦੀਆਂ ਭੁੱਖਾਂ ਨੇ, ਜਿਹਨੂੰ ਨਾਮ ਦੀ ਭੁੱਖ ਲੱਗ ਜਾਏ ਉਹਦਾ ਅੰਦਰ ਵੀ ਐਸਾ ਹੈ। ਮਾਰੂਥਲ ਮੀਂਹ ਨਾਲ ਨਹੀਂ ਰੱਜਦਾ, ਅੱਗ ਬਾਲਣ ਨਾਲ ਨਹੀਂ ਰੱਜਦੀ, ਰਾਜਾ ਰਾਜ ਕਰਕੇ ਨਹੀਂ ਰੱਜਦਾ, ਸਮੁੰਦਰ ਨੂੰ ਸੋਕਾ ਨਹੀਂ ਪੈ ਸਕਦਾ। ਕਹਿੰਦੇ ਨੇ ਜਿਹਨੂੰ ਨਾਮ ਦੀ ਭੁੱਖ ਲੱਗ ਜਾਏ ਉਹ ਤਾਂ ਇੱਥੋਂ ਤੱਕ ਕਹਿਣ ਲੱਗਦਾ, ਮਾਲਕਾ ਹੁਣ ਤਾਂ ਜੀਭ ਹੀ ਏਕੇ, ਜਿੰਨੇ ਰੋਮ ਨੇ ਇੰਨੀਆਂ ਜੀਭਾਂ ਦੇ ਦੇ ਅਤੇ ਤਾਂ ਵੀ ਮੈਨੂੰ ਤ੍ਰਿਪਤੀ ਨਹੀਂ। ਸਾਹਿਬ ਨੇ ਫੁਰਮਾਇਆ, ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹੇ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ। ਭਾਈ ਨੰਦ ਲਾਲ ਸਾਹਿਬ ਨੇ ਕਿਹਾ, ਹਰ ਸਰੇ ਮਯੂਮ ਜ਼ੁਬਾਂ ਕੁਨ ਅਜ ਕਰਮ। ਹੇ ਮਾਲਕ, ਜਿੰਨੇ ਰੋਮ ਨੇ, ਹਰ ਰੋਮ ਨੂੰ ਜ਼ਬਾਨ ਬਣਾ ਦੇ ਤਾਂ ਬਗੋਇ ਵਸਵ ਹਾਕਰਾ ਦੰਬ ਦਮ। ਜਿੰਨੇ ਰੋਮ ਓਨੀਆਂ ਜੀਵਾਂ, ਅਤੇ ਜਿੰਨੀਆਂ ਜੀਵਾਂ ਨੇ ਲੱਖ ਲੱਖ ਵਾਰੀ ਤੇਰਾ ਸਿਮਰਨ ਕਰਾਂ ਤਾਂ ਵੀ ਮੇਰਾ ਅੰਦਰ ਰੱਜਦਾ ਨਹੀਂ। ਕੈਸੀ ਭੁੱਖ ਹੈ! ਮਹਾਰਾਜ ਜੀ ਨੇ ਕਿਹਾ, ਕਿਸੇ ਅੰਦਰ ਭੁੱਖ ਪੈਦਾ ਹੋਵੇ ਸੀ, ਉਸ ਬੱਚੇ ਅੰਦਰ ਹੋਈ ਭੁੱਖ ਪੈਦਾ। ਖੇਤਾਂ 'ਤੇ ਬੈਠਾ, ਖੇਤਾਂ 'ਚ ਬੈਠਾ, ਖੂਹ 'ਤੇ ਬੈਠਾ, ਸਿਰਫ ਇੱਕੋ ਰੱਟ ਗੁਰੂ, ਇੱਕ ਧੁਨ ਹੈ, ਇੱਕ ਲਗਾਵ ਹੈ। ਸੱਚ ਇਵੇਂ ਇੱਧਰ ਤੁਰਿਆ ਤਾਂ ਬੰਦਾ ਸ਼ਦਾਈ ਹੋ ਜਾਂਦਾ ਹੈ। ਦੁਨੀਆਂ ਦੀ ਨਜ਼ਰ ਵਿੱਚ ਮੈਂ ਕਹਿ ਰਿਹਾ ਕਿ ਸਾਰੇ ਮਹਾਂਪੁਰਖ ਜਿਨ੍ਹਾਂ ਦੀ ਬਾਣੀ ਹੈ, ਕਿ ਗਿਆਨਵਾਨ ਲੋਕਾਂ ਨੇ ਵਕਤ ਦੇ ਉਸ ਵਕਤ ਲੋਕਾਂ ਨੇ ਸਵੀਕਾਰਿਆ। ਮੇਰਾ ਖਿਆਲ ਅੱਜ ਅਸੀਂ ਉਹਨਾਂ ਦੇ ਸ਼ਬਦਾਂ 'ਤੇ PhD ਕਰਨੇ ਹਾਂ। ਉਸ ਵਕਤ ਜਦੋਂ ਸ਼ਬਦ ਉਚਾਰਨ ਕਹਿ ਲੋਕਾਂ 'ਤੇ ਕਹਿ ਦਿੱਤਾ ਕਿ ਹੋਰ ਕੋਈ ਕੰਮ ਨਹੀਂ, ਅੱਖਰ ਜੋੜ ਜੋੜ ਕੇ ਵੇਦ ਬਾਣੀ ਦਾ ਮੁਕਾਬਲਾ ਪੈ ਕਰਦੇ। ਕਬੀਰ ਸਾਹਿਬ ਨੂੰ ਉਸ ਕਹਿਣਾ ਪਿਆ ਕਿ ਲੋਕ ਜਾਣੇ ਉਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਚੋਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ। ਬਾਰ ਪਰ ਜਿੱਦਣ ਭੁੱਖ ਲੱਗੀ ਲੋਕਾਂ ਉਹਨਾਂ ਨੂੰ ਵੀ ਕਹਿ ਦਿੱਤਾ, ਕਹਿਣ ਲੱਗੇ ਸ਼ਦਾਈ ਹੋ ਗਿਆ। ਕਬੀਰ ਸਾਹਿਬ ਨੂੰ ਇਹ ਕਹਿਣਾ ਪਿਆ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਗੁਰੂ ਨਾਨਕ ਸਾਹਿਬ ਅੰਦਰ ਭੁੱਖ ਹੈ, ਨਾਮ ਜਪਦੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਗੁਰੂ ਨੂੰ ਨਾਮ ਜਪਣ ਦੀ ਕੀ ਲੋੜ, ਗੁਰਮੁਖੋ ਗੁਰੂ ਨੇ ਜਪਿਆ ਅਤੇ ਅੱਜ ਤਾਂ ਅਸੀਂ ਜਪਣੇ ਪਏ। ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ। ਭਾਈ ਸਾਹਿਬ ਨੇ ਕਿਹਾ, ਬਾ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣਿਆਈ। ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਧਨ ਧਨ ਗੁਰੂ ਜੀ ਨੇ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿੱਠਾ ਤਿਨਾ ਲਏ ਛਡਾਏ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਈ ਬੁਲਾਈ। ਉਹਨਾਂ ਨੇ ਭਗਤੀ ਕੀਤੀ, ਸਿਮਰਨ ਕੀਤਾ, ਮਾਲਕ ਦੀ ਬੰਦਗੀ ਕੀਤੀ। ਹਜ਼ੂਰ ਸੱਚੇ ਪਾਤਸ਼ਾਹ ਕਿਰਪਾਲੂ ਦਾਤਾ ਜੀ ਕਹਿੰਦੇ ਨੇ ਕਿ ਇਹ ਇੱਕ ਭੁੱਖ ਐਸੀ ਹੈ ਕਿ ਜਦੋਂ ਉਹਨਾਂ ਜਪਿਆ ਕਿ ਉਹਨਾਂ ਨੂੰ ਲੋਕਾਂ ਨੇ ਕਹਿ ਦਿੱਤਾ ਸੰਤ ਹੈ, ਬਾਅਦ ਵਿੱਚ ਮੱਥੇ ਟੇਕਣੇ ਸ਼ੁਰੂ ਕੀਤੇ। ਵਕਤੀ ਲੋਕਾਂ ਨੇ ਤਾਂ ਕਿਹਾ ਸੀ ਛੱਡੋ ਪਰਾਂ, ਸ਼ਦਾਈ ਹੋ ਗਿਆ ਹੈ, ਖਿਮਾ ਕਰਿਓ, ਸ਼ਬਦ ਗੁਰੂ ਨੇ ਕਹਿ। ਕੋਈ ਆਖੇ ਭੂਤਨਾ, ਭੂਤਨਾ ਸ਼ਬਦ ਵਰਤਿਆ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਬਾਬਾ ਜੀ ਨੇ ਕਿਹਾ, ਜਿਹੜੀ ਦੀਵਾਨਗੀ ਮੇਰੇ ਕੋਲ ਹੈ ਨਾਮ ਦੀ, ਤੁਹਾਨੂੰ ਕੀ ਪਤਾ ਭਇਆ ਦੀਵਾਨਾ ਸ਼ਾਹਕਾਰ ਨਾਨਕ ਬਹੁਰਾਨਾ ਕੋ ਹਰ ਬਿਨ ਔਰ ਨਾ ਜਾਣਾ ਇੱਕ ਦੀਵਾਨਗੀ ਹੋਈ ਨਾ ਨਾਮਦੇਵ ਜੀ ਨੂੰ ਕੀ ਲੋਕਾਂ ਨੇ ਬਖਸ਼ਿਆ ਉਹਨਾਂ ਤੇ ਇੱਥੋਂ ਤੱਕ ਕਹਿ ਦਿੱਤਾ ਲੋਕੋ ਮੇਰੇ ਉਹਨਾਂ ਦੇ ਬਚਨ ਪੜ੍ਹਨੇ ਆ ਮੈਂ ਬੌਰੀ ਮੇਰਾ ਰਾਮ ਪਤਾਰ ਕਮਲੀ ਹੋ ਗਈਆਂ ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਕੋ ਕਰੂੰ ਸ਼ਿੰਗਾਰ ਭਲੇ ਨਿੰਦੋ ਲੋਕ ਤਨ ਮਨ ਰਾਮ ਪਿਆਰੇ ਜੋਗੇ ਤੇ ਥੋੜੇ ਜਿਹੇ ਅਰਥ ਮੈਂ ਕਰਦਿਆਂ ਪਾਰ ਬ੍ਰਹਮ ਕੀ ਜਿਸ ਮਨ ਭੁੱਖ ਜਿਨ੍ਹਾਂ ਨੂੰ ਭੁੱਖ ਲੱਗੀ ਉਹਨਾਂ ਬਹੁਤ ਕੁਛ ਸੁਣਿਆ ਹੁਣ ਉੱਥੇ ਜਿਹੜੇ ਸ਼ਬਦ ਨੇ ਕੈਸੇ ਕਮਾਲ ਦਾ ਉੱਤਰ ਹੈ ਮੈਂ ਬੌਰੀ ਚਲੋ ਮੈਂ ਝੱਲੀ ਸਹੀ ਕਮਲੀ ਸਹੀ ਮੇਰਾ ਰਾਮ ਪਤਾਰ ਮੇਰਾ ਪਤੀ ਮੇਰਾ ਮਾਲਕ ਮੇਰਾ ਖਾਵੰਦ ਮੇਰਾ ਧਣੀ ਪਾਰ ਬ੍ਰਹਮ ਪਰਮੇਸ਼ਰ ਹੈ ਕਹਿੰਦੇ ਨੇ ਇੱਕ ਸੁਹਾਗਣ ਜੇ ਪਤੀ ਨੂੰ ਉਹ ਲੱਗਦਾ ਚੰਗਾ ਉਹ ਲਾਲ ਬਸਤਰ ਪਾਏ ਤੇ ਗੁਆਂਢੀ ਨੂੰ ਤਕਲੀਫ ਕੀ ਹੈ ਉਹ ਇਹਦੇ ਅਰਥ ਇਹੀ ਕਰਾਂਗੇ ਨਾ ਕਹਿੰਦੇ ਨੇ ਜੇ ਮੈਂ ਨਾਮ ਜਪਣਾ ਸਿਮਰਨ ਕਰਨਾ ਮੇਰੇ ਗੁਰੂ ਪਰਮਾਤਮਾ ਨੂੰ ਚੰਗਾ ਲੱਗਦਾ ਤੇ ਮੁਸ਼ਕਿਲ ਕੀ ਆ ਰਹੀ ਹੈ ਸੁਹਾਗਣ ਪਤੀ ਲਈ ਸ਼ਿੰਗਾਰ ਕਰਦੀ ਉਹ ਲੋਕਾਂ ਵਾਸਤੇ ਨਹੀਂ ਤੈਨੂੰ ਨਾ ਚੰਗਾ ਲੱਗੇ ਤੇ ਇਹਦੇ ਮੇਰੀ ਸਿਰ ਦਰਦੀ ਨਹੀਂ ਰਚ ਰਚ ਤਾਂ ਕੋ ਉਹਦੇ ਲਈ ਰਚ ਰਚ ਤਾਂ ਕੋ ਕਰੂ ਸ਼ਿੰਗਾਰ ਭਲੇ ਨਿੰਦੋ ਲੋਕ ਤਨ ਮਨ ਰਾਮ ਪਿਆਰੇ ਜੋਗ ਕਹਿਣ ਲੱਗੇ ਫਿਰ ਉੱਤਰ ਦਿਓ ਇਹਨਾਂ ਲੋਕਾਂ ਦਾ ਜਿਹੜੇ ਤੁਹਾਡੇ ਵਿਰੋਧ ਚ ਬੋਲਦੇ ਨੇ ਸੱਚ ਇਹ ਜੇ ਕਿ ਬੰਦਗੀ ਕਰਨ ਵਾਲਾ ਕਿਸੇ ਹੱਦ ਤੱਕ ਬੋਲ ਕੇ ਉੱਤਰ ਦਿੰਦਾ ਜਦੋਂ ਮੂਰਖਾਂ ਦਾ ਟੋਲਾ ਮਿਲ ਜਾਏ ਉੱਥੇ ਕਦੀ ਨਹੀਂ ਉਹ ਬੋਲਦਾ ਕਬੀਰ ਸਾਹਿਬ ਜੈਸਾ ਮਹਾਂਪੁਰਖ ਉਹਨੇ ਕਿਹਾ ਉਹਨਾਂ ਨੇ ਬਚਨ ਨੇ ਕਹਿੰਦੇ ਨੇ ਬੰਦਗੀ ਕਰਨ ਵਾਲਾ ਮਿਲੇਗਾ ਦਿਲ ਖੋਲ ਕੇ ਗੱਲਾਂ ਕਰਾਂਗਾ ਤੇ ਸਾਖਤ ਮਿਲੇਗਾ ਮੈਂ ਚੁੱਪ ਵੱਟ ਜਾਵਾਂਗਾ ਸੰਤ ਮਿਲੇ ਕਿਛ ਸੁਣੀਆਂ ਕਹੀਆਂ ਮਿਲੇ ਅਸੰਤ ਮਸ਼ਟ ਕਰ ਰਹੀ ਹੈ ਗੁਰੂ ਨਾਨਕ ਸਾਹਿਬ ਨੇ ਇਹਦਾ ਖੁਲਾਸਾ ਕੀਤਾ ਕਹਿੰਦੇ ਨੇ ਲੋਕ ਚੁੱਪ ਦੀ ਪਰਿਭਾਸ਼ਾ ਵੀ ਵੱਖਰੀ ਕਰ ਦਿੰਦੇ ਨੇ ਤੇ ਬਾਹਰ ਕਹਿਣਗੇ ਦੇਖਿਆ ਅਸੀਂ ਗੱਲ ਕੀਤੀ ਬਾਬੇ ਨੂੰ ਗੱਲ ਹੀ ਕੋਈ ਨਾ ਆਈ ਬਾਬੇ ਨੇ ਕਿਹਾ ਜਦੋਂ ਚੁੱਪ ਕਰਨਾ ਮੂਰਖ ਕਹਿੰਦਾ ਕਹਿੰਦੇ ਨੇ ਲੋਕ ਤੇ ਜਦੋਂ ਬੋਲਣਾ ਮਾਲਕਾ ਅੰਦਰ ਦੀ ਸੁਰਤ ਖਿੰਡਦੀ ਹੈ ਇਹ ਪ੍ਰਭਾਤੀ ਰਾਗ ਚ ਬਚਨ ਹੈ ਮਸ਼ਟ ਕਰੂੰ ਮੂਰਖ ਜਗ ਕਹੀਆ ਚੁੱਪ ਕਰਨਾ ਤੇ ਕਹਿੰਦੇ ਨੇ ਕਰਾਤਾ ਚੁੱਪ ਅਧਕ ਬਕੋਂ ਤੇਰੀ ਲਿਵਰਈਆ ਜੇ ਬੋਲਣਾ ਵਾ ਤੇ ਅੰਦਰ ਨੁਕਸਾਨ ਹੁੰਦਾ ਹੈ ਫਿਰ ਮੈਂ ਬੇਨਤੀ ਕਰਾਂ ਪਰਮਾਰਥ ਦਾ ਰਸਤਾ ਗੱਲਾਂ ਬਾਤਾਂ ਦਾ ਨਹੀਂ ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨ ਨਾਮਦੇਵ ਜੀ ਨੂੰ ਕਹਿਣ ਲੱਗੇ ਉੱਤਰ ਦਿਓ ਕਹਿਣ ਲੱਗੇ ਜਿੰਨਾ ਸਮਾਂ ਇਹਨਾਂ ਨਾਲ ਬੋਲਣਾ ਉਹਨਾਂ ਸਮਾਂ ਮੈਂ ਆਪਣੇ ਰੱਬ ਨੂੰ ਕਿਉਂ ਨਾ ਪੁਕਾਰਾਂ ਬਾਦ ਵਿਵਾਦ ਕਾਉਂ ਸ਼ੋ ਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਉਸ ਬੱਚੇ ਅੰਦਰ ਇੱਕ ਤਾਂ ਗੁੱਠੀ ਜਿਉਂ ਜਿਉਂ ਉਹ ਜਪਣ ਲੱਗਾ ਤੇ ਇੱਥੇ ਦਾਸ ਹੀ ਕਰਜ਼ ਕਰੇ ਜਦੋਂ ਕੋਈ ਜਪਦਾ ਨਾਮ ਤਾਂ ਬੇਅੰਤ ਅਨੰਤ ਬਖਸ਼ਾਂ ਦਿੰਦਾ ਪਰ ਮਨ ਨੂੰ ਸਮਝਾਉਣ ਲਈ ਪੰਜ ਕੁ ਮੈਂ ਕਈ ਵਾਰੀ ਬਾਣੀ 'ਚੋਂ ਲੈਂਦਾ ਹੁੰਦਾ ਪ੍ਰਮਾਣ ਜਦੋਂ ਕੋਈ ਨਾਮ ਜਪਦਾ ਪਹਿਲਾ ਕੰਮ ਨਾਮ ਇਹ ਕਰਦਾ ਉਹਦੀ ਮੈਲ ਸਾੜਦਾ ਤੇ ਜਦੋਂ ਬੰਦਾ ਨਾਮ ਜਪਣ ਲੱਗਦਾ ਸਾਰੇ ਮੈਲੇ ਫੁਰਨੇ ਰਾਕਸ਼ਸ ਬਣ ਕੇ ਮੂੰਹ ਅੱਡ ਕੇ ਖਲੋ ਜਾਂਦੇ ਨੇ ਜਿਹੜੇ ਪਾਪ ਕਈ ਕਈ ਸਾਲ ਪਹਿਲਾਂ ਕੀਤੇ ਨੇ ਭੁੱਲੇ ਬੈਠੇ ਆ ਨਾ ਤੇ ਜਿਉਂ ਜਿਉਂ ਸਿਮਰਨ ਕਰਦਾ ਉਹ ਸਾਰੇ ਬਾਹਰ ਨਿਕਲਦੇ ਨੇ ਉਹ ਪਾਪ ਸਾਰੇ ਸਾਹਮਣੇ ਆਉਂਦੇ ਨੇ ਕਈ ਵਾਰੀ ਬੰਦਾ ਉਹਨਾਂ ਤੋਂ ਤਰਹਿ ਜਾਂਦਾ ਤੇ ਦਾਸ ਅਰਜ਼ ਕਰਦਾ ਕਿ ਜਦੋਂ ਕੱਪੜੇ ਮੈਲੇ ਤੇ ਪਾਣੀ ਪਾ ਕੇ ਸਾਬਣ ਲਾਈਏ ਤੇ ਵਿੱਚੋਂ ਮੈਲ ਉਗਲੇ ਤੇ ਸਿਆਣੀ ਬੀਬੀ ਕਦੀ ਉਗਲੀ ਮੈਲ ਦੇਖ ਕੇ ਕੱਪੜੇ ਛੱਡ ਕੇ ਦੌੜਦੀ ਨਹੀਂ ਕਿ ਖਾਏ ਸਾਬਣ ਵਿੱਚੋਂ ਮੈਲ ਉਹ ਕਹਿੰਦੀ ਨਹੀਂ ਇਹਨੇ ਤਾਂ ਉਗਲ ਕੇ ਬਾਹਰ ਆਉਣਾ ਹੀ ਸੀ ਪਰ ਪਾਣੀ ਪਾਓ ਇਹਨੂੰ ਕੁੱਟੋ ਇਹਦੇ ਵਿੱਚੋਂ ਮੈਲ ਨਿਕਲ ਜਾਏਗੀ ਜਦੋਂ ਸਿਮਰਨ ਕਰਨੇ ਆ ਅੰਦਰੋਂ ਫੁਰਨੇ ਉਹ ਖਿਆਲ ਉੱਠਦੇ ਨੇ ਤੇ ਪਿਛਲੇ ਦਿਨੀ ਦਾਸ ਨੇ ਇੱਕ ਬੇਨਤੀ ਕੀਤੀ ਕਿ ਬੰਦਾ ਨਾ ਦੋ ਚੀਜ਼ਾਂ ਉਸ ਵਕਤ ਵਾਪਰਦੀਆਂ ਨੇ ਇੱਕ ਜੋ ਮਰ ਚੁੱਕਾ ਹੈ ਨਾ ਸਮਾਂ ਉਹਦੀ ਲਾਸ਼ ਮੋਢੇ ਤੇ ਬੰਦਾ ਚੁੱਕੀ ਫਿਰਦਾ ਜਿਹੜਾ ਲੰਘ ਚੁੱਕਾ ਹੈ ਨਾ ਵਾਪਰ ਗਈਆਂ ਘਟਨਾਵਾਂ ਉਹਨਾਂ ਨੂੰ ਮੋਢੇ ਤੇ ਚੁੱਕੀ ਫਿਰਦਾ ਸਿਮਰਨ ਚੋਂ ਹੀ ਚੇਤੇ ਕਰੀ ਜਾਂਦਾ ਤੇ ਜਿਹੜਾ ਅਜੇ ਆਇਆ ਨਹੀਂ ਅਜਨਮਾ ਹੈ ਫਿਊਚਰ ਅਜੇ ਅਜਨਮ ਹੈ ਉਹ ਤਾਂ ਆਏ ਨਹੀਂ ਜਿਹੜਾ ਅਜੇ ਗਰਭ ਵਿੱਚ ਦਾ ਜਨਮ ਪਤਾ ਹੋਣਾ ਹੈ ਕਿ ਨਹੀਂ ਉਹਦੇ ਵੱਲ ਵੇਖੀ ਜਾਂਦਾ ਹੈ ਤੇ ਜਿਹੜਾ ਮਰ ਚੁੱਕਾ ਉਹਨੂੰ ਮੋਢੇ ਤੇ ਚੁੱਕੀ ਫਿਰਦਾ ਤੇ ਜਿਹੜਾ ਇਹਦਾ ਕੋਲ ਹੈ ਉਹ ਇਸੇ ਵਿੱਚ ਹੀ ਅਜਾਈ ਹੋ ਜਾਂਦਾ ਹੈ ਸਤਿਗੁਰੂ ਨੇ ਕਿਹਾ ਕਿ ਪਹਿਲੀ ਗੱਲ ਨਾਮ ਮੈਲ ਧੋਂਦਾ ਹੈ ਜਿਉਂ ਜਿਉਂ ਕਿਸੇ ਦਾ ਅੰਦਰ ਨਿਰਮਲ ਹੁੰਦਾ ਨਾ ਤਿਉਂ ਤਿਉਂ ਉਹਦਾ ਅੰਦਰ ਇਕਾਗਰ ਹੋਈ ਜਾਂਦਾ ਇਕਾਗਰਤਾ ਦਾ ਸੰਬੰਧ ਨਿਰਮਲਤਾ ਹੀ ਨਾਲ ਹੈ ਮੈਲ ਤੇ ਇਕਾਗਰਤਾ ਕਦੀ ਇਕੱਠੇ ਨਹੀਂ ਹੋ ਸਕਦੇ
ਜਿੱਥੇ ਮੈਲਾਪਨ ਉੱਥੇ ਖੰਡਾ ਰਹੇਗਾ, ਜਿੱਥੇ ਹੀ ਨਿਰਮਲਤਾ ਹੀ ਆਏਗੀ ਉੱਥੇ ਇਕਾਗਰਤਾ ਇੰਨੀ ਸੱਚ ਇਹ ਵੇ ਕਿ ਜਦੋਂ ਮਨ ਨਿਰਮਲ ਹੋ ਜਾਏ ਪਹਿਲਾਂ ਬੰਦਾ ਬੋਲ ਕੇ ਕਹਿੰਦਾ ਵਾਹਿਗੁਰੂ, ਤੇ ਮਨ ਨਿਰਮਲ ਹੋ ਜਾਏ ਲੰਮਿਆਂ ਪਿਆ ਅੰਦਰੋਂ ਵਾਹਿਗੁਰੂ ਬੋਲ ਕੇ ਕਹਿੰਦਾ ਉੱਠ। ਕਬੀਰ ਸਾਹਿਬ ਨੇ ਕਿਹਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਨਿਰਮਲ ਹਿਰਦੇ ਵਿੱਚੋਂ ਨਾਮ ਆਪ ਨਿਕਲਦਾ ਹੈ। ਜਦੋਂ ਇਕਾਗਰਤਾ ਨਿਰਮਲ ਨੂੰ ਇਕਾਗਰਤਾ, ਜਦੋਂ ਇਕਾਗਰ ਹੋ ਜਾਏ ਫਿਰ ਅਗਲੀ ਕਿਰਪਾ ਇਹਦੇ ਚ ਵਰਤਦੀ, ਇਹਨੂੰ ਰਸ ਆਉਣ ਲੱਗ ਪੈਂਦਾ ਹੈ। ਇਕਾਗਰਤਾ ਵਿੱਚੋਂ ਰਸ ਹੈ, ਜਦੋਂ ਉਹ ਰਸ ਨਿਕਲਦਾ ਸੱਚ ਇਹ ਵੇ ਉਹ ਪੂਰੇ ਤਨ ਵਿੱਚ ਰਚ ਜਾਂਦਾ ਹੈ, ਪੂਰੇ ਸਰੀਰ ਵਿੱਚ ਰਚਦਾ। ਪਹਿਲਾਂ ਜ਼ਬਾਨ ਜਪਦੀ ਏ, ਹੁਣ ਜ਼ਬਾਨ ਚੁੱਪ ਹੋ ਜਾਏ ਤੇ ਅੰਦਰ ਖਿਰਦਾ ਜਪਦਾ ਹੈ। ਉਹੀ ਨਾਮ ਮੈਲ ਨੂੰ ਧੋ ਇਕਾਗਰਤਾ, ਇਕਾਗਰਤਾ ਤੋਂ ਰਸ, ਰਸ ਤੋਂ ਬਾਅਦ ਰੋਮ ਰੋਮ ਵਿੱਚ ਰਚਦਾ ਤੇ ਫਿਰ ਅਗਲੀ ਕਿਰਪਾ ਹੁੰਦੀ ਏ। ਪਹਿਲਾਂ ਆਪਣੇ ਵਿੱਚੋਂ ਨਾਮ ਸੁਣਦਾ ਸੀ, ਜਦੋਂ ਅਭਿਆਸੀ ਬਾਹਰ ਨਿਕਲਦਾ ਉਹ ਕਹਿੰਦਾ ਕਦੀ ਕੁਦਰਤ ਨੂੰ ਦੇਖੋ, ਆ ਟਾਹਣੀਆਂ ਜਿਹੜੀਆਂ ਖਿਲਦੀਆਂ ਨੇ ਇਹ ਵੀ ਤਾਂ ਨਾਮ ਹੀ ਜਪਦੀਆਂ ਪਈਆਂ ਨੇ, ਜਿਹੜੇ ਪੰਛੀ ਚਹਿਕਦੇ ਨੇ ਇਹ ਵੀ ਤਾਂ ਨਾਮ ਪੈ ਜਪਦੇ ਨੇ। ਕਹਿੰਦੇ ਨੇ ਸਰੋਵਰ ਦੇ ਕੋਲ ਬੈਠ ਤੈਨੂੰ ਤਾਂ ਮੱਛੀ ਤਰਦੀ ਦਿਸੇਗੀ, ਗੁਰੂ ਰਾਮਦਾਸ ਬਚਨ ਕਰਦੇ ਨੇ ਮੈਨੂੰ ਤਾਂ ਮੱਛੀ ਵਿੱਚੋਂ ਵੀ ਨਾਮ ਪਿਆ ਸੁਣਾਈ ਦਿੰਦਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਮੱਛੀ ਪੰਛੀ ਕੋਈ ਚੀਜ਼ ਮਿਰਗ ਹੋਵੇ ਕਹਿੰਦੇ ਸਾਰੇ ਨਾਮ ਸੁਣਾਈ ਦਿੰਦਾ ਹੈ। ਮੈਂ ਬੇਨਤੀ ਕਰਾਂ ਕਿ ਉਸ ਬੱਚੇ ਅੰਦਰ ਇੱਕ ਤਾਂਘ ਸੀ, ਜਪਣਾ ਸ਼ੁਰੂ ਕੀਤਾ, ਭੁੱਖ ਚਲੀ ਗਈ ਸਰੀਰ ਦੀ, ਜਪਣਾ ਸ਼ੁਰੂ ਕੀਤਾ ਵਾਸ਼ਨਾਵਾਂ ਵਾਲੇ ਪਾਸੇ ਅੰਦਰ ਕਿੱਥੇ ਜਾਏ, ਜਪਣਾ ਸ਼ੁਰੂ ਕੀਤਾ ਘਰ ਵੀ ਭੁੱਲ ਗਿਆ, ਹੁਣ ਇੰਨਾ ਤੀਬਰ ਬੈਰਾਗ ਅੰਦਰ ਆ ਗਿਆ। ਕਹਿੰਦਾ ਹੇ ਸੱਚੇ ਪਾਤਸ਼ਾਹ ਇਹ ਜ਼ਿੰਦਗੀ ਦਾ ਕੀ ਲਾਭ, ਮਾਈ ਤਾਂ ਕਹਿੰਦੀ ਸੀ ਯਾਦ ਕੀਤਾ ਹੋਵੇ ਤੂੰ ਆਪ ਵਰਸਣਾ, ਦੇਖ ਜੇ ਇਸ ਜਨਮ ਵਿੱਚ ਗੱਲ ਨਾ ਬਣੀ ਆ ਕਿੰਨੇ ਦਿਨ ਚਲੇ ਗਏ ਪੁਕਾਰਦਿਆਂ, ਕਿਰਪਾ ਕਰ ਠੀਕ ਹੈ ਸਾਡੇ ਕੋਲ ਗੁੜ ਦੀ ਰੋੜੀ ਏ, ਤੂੰ ਮੀਰੀ ਪੀਰੀ ਦਾ ਮਾਲਕ ਹੈ, ਤੇਰੇ ਘਰ ਵਿੱਚ ਬਾਦਸ਼ਾਹ ਆ ਕੇ ਝੁਕਦੇ ਨੇ, ਪਰ ਗਰੀਬ ਦੀ ਰੋੜੀ ਸਵੀਕਾਰ ਕਰ, ਮੇਰੇ ਅੰਦਰ ਦੀ ਭੁੱਖ ਤੇਰੇ ਦਰਸ਼ਨਾਂ ਦੀ ਹੈ। ਇਤਿਹਾਸ ਕਹਿੰਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਬਾ ਬਕਾਲਾ ਸਾਹਿਬ ਤੋਂ, ਭਾਵੇਂ ਸ਼ਬਦ ਬਾਬਾ ਬਾਅਦ ਵੀ ਜੁੜਿਆ ਹੈ, ਉੱਥੇ ਬਖਸ਼ਾਂ ਕਰ ਰਹੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਘੋੜੇ ਤੇ ਅਸਵਾਰ ਹੋਏ ਤੇ ਬੁਤਾਲੇ ਪਿੰਡ ਦੇ ਵਿੱਚ ਗਏ। ਇਹ ਬੱਚਾ ਪਿੰਡ ਤੋਂ ਬਾਹਰ ਸੀ, ਬੈਠਾ ਹੋਇਆ ਆਪਣੇ ਖੇਤ ਦੀ ਵੱਟ ਤੇ ਸਤਿਗੁਰੂ ਨੇ ਜਾਂਦਿਆਂ ਪਿੰਡ ਵਿੱਚ ਪੁੱਛਿਆ ਇੱਕ ਆਦਮੀ ਨੂੰ ਕਿ ਇਸ ਪਿੰਡ ਦਾ ਚੌਧਰੀ ਕੌਣ, ਤੇ ਉਹਨੇ ਮਜ਼ਾਕ 'ਚ ਕਹਿ ਦਿੱਤਾ ਉਹ ਜਿਹੜਾ ਨਿਆਣਾ ਬੈਠਾ ਨਾ ਖੇਤ ਦੀ ਵੱਟ ਉੱਤੇ ਉਹੀ ਚੌਧਰੀ ਹੈ, ਕਿਉਂਕਿ ਸਭ ਤੋਂ ਵੱਧ ਗਰੀਬ ਸਨ। ਕਹਿਣ ਲੱਗਾ ਉਹ ਚੌਧਰੀ, ਸਤਿਗੁਰੂ ਨੇ ਰੋਕ ਕੇ ਕਿਹਾ ਹਾਂ ਵਕਤ ਆਵੇਗਾ ਚੌਧਰੀ ਇਹ ਹੀ ਬਣੇਗਾ, ਇਹ ਹੀ ਚੌਧਰੀ ਹੋਏਗਾ। ਪਰ ਸਿਮਰਨ ਕਰਦਿਆਂ ਕਰਦਿਆਂ ਅੰਦਰ ਲਾਗੀ ਖੇਡ ਬਣ ਗਈ, ਹੁਣ ਜਿਉਂ ਜਿਉਂ ਗੁਰੂ ਨੇੜੇ ਆਉਣ ਤਿਉਂ ਤਿਉਂ ਚੁੱਪ ਵਰਤੀ ਜਾਏ। ਸ਼ਾਇਦ ਸਤਿਗੁਰੂ ਨੇ ਇਹਨਾਂ ਅਵਸਥਾਵਾਂ ਨੂੰ ਕਿਹਾ ਕਿ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਖਾਲੀ। ਮਹਾਰਾਜ ਕੋਲ ਗਏ ਇਹ ਟਿਕਿਆ ਤੇ ਗੁੜ ਇਹਨੇ ਉਹੀ ਰੋੜੀ ਪੱਲੇ ਨਾਲ ਬੰਨੀ ਪਰਨੇ ਦੇ ਤੇ ਮੋਢੇ ਉੱਤੇ ਪਿੱਛੇ ਰੱਖੀ, ਅੱਖਾਂ ਬੰਦ ਸਨ, ਕਿਉਂਕਿ ਜਦੋਂ ਸਤਿਗੁਰੂ ਆਪਣੀ ਕਿਰਪਾ ਵਰਤਾਉਂਦੇ ਨੇ ਸੱਚ ਇਵੇਂ ਜ਼ਬਾਨ ਵੀ ਬੰਦ ਹੁੰਦੀ ਹੈ, ਨੇਤਰ ਵੀ ਬੰਦ ਹੁੰਦੇ ਨੇ, ਪਖੰਡ ਕਰਕੇ ਨਾ ਕੋਈ ਕਰੇ, ਧੱਕੇ ਨਾਲ ਨਾ ਕਰੇ। ਕੱਲ ਸ਼ਾਇਦ ਅਰਜ਼ ਕੀਤੀ ਸੀ ਇੱਥੇ ਕਿ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਅੱਖਾਂ ਬੰਦ ਬੁੱਲ ਬੰਦ ਅੰਦਰ ਅੰਦਰ ਗੁਰੂ ਦੀ ਬਖਸ਼ਿਸ਼, ਤੇ ਕਿਸੇ ਪੁੱਛ ਲਿਆ ਵੀ ਤੁਸੀਂ ਜਦੋਂ ਵੀ ਦੇਖਦੇ ਆ ਨੀਵੀਂ ਪਾ ਕੇ ਨੇਤਰ ਬੰਦ ਕਰਕੇ, ਕਹਿਣ ਲੱਗੇ ਅਸਲੀਅਤ ਇਹ ਵੇ ਕਿ ਹਿਰਦੇ ਦੀ ਸੇਜ ਤੇ ਸੱਜਣ ਆ ਗਿਆ, ਉਹਨੂੰ ਵੇਖਣ ਤੋਂ ਵੇਲ ਮਿਲੇ ਤੇ ਦੁਨੀਆਂ ਨੂੰ ਵੇਖਾਂ। ਹੁਣ ਹੈ ਤਾਂ ਇਹ ਵੀ ਅਵਸਥਾ ਹੀ ਨਾ, ਨੀਚੇ ਲੋਇਨ ਕਰ ਰਹੂੰ ਲੇ ਸਾਜਨ ਕੱਟ ਮਾਹੇ, ਸਭ ਰਸ ਖੇਲੂ ਪੀ ਸੋ ਕਿਸੂ ਲਖਾਵੂ ਨਾਖੇ, ਅੱਖਾਂ ਤਾਂ ਚੁੱਕਾਂ ਜੇ ਬਾਹਰ ਕਿਸੇ ਨੂੰ ਦੇਖਾਂ। ਤੇ ਉਹੀ ਮਹਾਂਪੁਰਖ ਜਦੋਂ ਅਵਸਥਾ ਹੋਰ ਅੱਗੇ ਕਿਰਪਾ ਵਾਪਰੀ ਗੱਲ ਤਾਂ ਆਪਣੇ ਅੰਦਰ ਤੋਂ ਚੱਲਣੀ। ਮੈਂ ਸ਼ਾਇਦ ਕੱਲ ਪਰਸੋਂ ਵੀ ਇੱਥੇ ਬੇਨਤੀ ਕੀਤੀ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੋਈ ਤੁੱਕ ਦਿਖਾਓ ਜਿਹਦੇ 'ਚ ਕਿਹਾ ਹੋਵੇ ਬੰਦਿਆ ਤੂੰ ਬਾਹਰ ਭੱਜ, ਰੱਬ ਬਾਹਰੋਂ ਮਿਲਦਾ। ਮੈਂ ਵੈਸੇ ਚੈਲੰਜ ਨਹੀਂ, ਗੁਰੂ 'ਤੇ ਭਰੋਸਾ ਕਰ। ਇੱਕੋ ਗੱਲ ਕਹਿੰਦੇ ਨੇ ਬਾਹਰ ਕਿੱਥੇ ਜਾਣਾ, ਇਹ ਅਨੜੀਏ ਮਾਨੜਾ ਕਾਹੇ ਕਰੇ, ਆਪ ਨੇੜੇ ਘਰ ਹਰ ਰੰਗੋ ਕੀ ਨਾ ਮਾਣੇ, ਸੌ ਨੇੜੇ ਧਨ ਕਮਲੀਏ, ਧਨ ਕਮਲੀਏ, ਸੌ ਨੇੜੇ, ਸੌ ਨੇੜੇ ਧਨ ਕਮਲੀਏ, ਬਾਹਰ ਕਿਆ ਢੂੰਡੇ। ਗੁਰੂ ਨਾਨਕ ਸਾਹਿਬ ਫਰੀਦ ਸਾਹਿਬ ਨੂੰ ਪੁੱਛੋ, ਕਹਿੰਦੇ ਨੇ ਕਿੱਧਰ ਤੁਰਿਆ ਫਿਰਨਾ, ਆਜ ਮਿਲਾਵਾ ਸ਼ੇਖ ਫਰੀਦ, ਟਾਕਿਮ ਕੂੰਜੜੀਆਂ ਮਨੋ ਮਚੰਦੜੀਆਂ, ਜਿਨ੍ਹਾਂ ਨੇ ਇੰਦਰੀਆਂ ਨੇ ਅੱਗ ਲਾਈ ਹੈ ਇਹਨਾਂ ਨੂੰ ਰੋਕ, ਜਿਹਨੂੰ ਬਾਹਰ ਲੱਭਣਾ ਚਾਹੁੰਦਾ, ਕਿਹੜੇ ਜੰਗਲਾਂ 'ਚ ਕੰਡਿਆਂ ਨੂੰ ਮੇਧਣਾ ਪਿਆ, ਜੰਗਲ ਜੰਗਲ ਕਿਆ ਭਾਵੇਂ, ਵਣ ਕੰਡਾ ਮੋੜੇ, ਵਸੀ ਰੱਬ ਖਿਆਲੀ ਹੈ ਜੰਗਲ ਕਿਆ ਢੂੰਡੇ। ਰਾਮਾਨੰਦ ਜੀ ਇੱਕੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ, ਉਹ ਕਹਿੰਦੇ ਨੇ ਬਾਹਰ ਛੱਡ ਬਨਾਰਸ 'ਚ ਕਿੱਥੇ ਤੁਰਿਆ ਫਿਰਨਾ, ਰਹਿੰਦੇ ਵੀ ਉੱਥੇ ਨੇ, ਕੱਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਭੰਗ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਖੱਜ ਕਾਬੇ ਹੋ ਜਾਏ ਥਾਂ, ਆਗੈ ਮਿਲਿਆ ਖੁਦਾਏ, ਖਾਏ ਸਾਈਂ ਮੁਝ ਸੋ ਲਰ ਭਰਿਆ, ਤੁਝ ਕਿਨ ਫੁਰਮਾਈ ਗਾਏ। ਸਾਈਂ ਤਾਂ ਅੰਦਰੋਂ ਪ੍ਰਗਟ ਹੋਣਾ, ਤੇ ਜਿੱਥੇ ਅੰਦਰ ਜਾਣਾ ਉਹਦੀ ਥਾਂ ਦੀ ਗੱਲ ਹੀ ਕਦੀ ਕਿਸੇ ਨੇ ਕੀਤੀ। ਬਾਹਰ ਦੇ ਪੋਚੇ ਤਾਂ ਸਾਰੇ ਮਾਰੀ ਬੈਠੇ ਨੇ, ਅੰਦਰ ਦਾ ਪੋਚਾ ਤਾਂ ਕੋਈ ਟਾਵਾਂ ਟਾਵਾਂ ਮਾਰਦਾ ਹੈ। ਬਾਹਰ ਬਾਬਾ ਜੀ ਦਾ ਪ੍ਰਕਾਸ਼ ਕਰਨਾ ਕਿੰਨਾ ਕਮਰਾ ਸਾਫ਼ ਕਰਨੇ। ਸੱਚੀ ਇਹਨੂੰ ਨਾਸਤਿਕ ਤਾਂ ਨਾ ਸਮਝਿਓ ਕਿ ਬਾਹਰੋਂ ਸਾਫ਼ ਕਰਨੇ ਆ, ਸੋਹਣੀ ਚਾਦਰ ਸੰਦੋਵਾ ਚੰਦੋਵਾ, ਤੇ ਦਿਖਾਉਂਦੇ ਆ ਆਹ ਦੇਖੋ ਸਤਿਗੁਰੂ ਜੀ ਦਾ ਕਮਰਾ। ਚੰਗੀ ਗੱਲ, ਕਰਨਾ ਚਾਹੀਦਾ ਮਾਣ, ਕਿਉਂਕਿ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਹੋਰ ਕੁਛ ਨਹੀਂ, ਚਵਰ ਛਤਰ ਦਾ ਮਾਲਕ ਹੈ। ਪਰ ਇਹ ਗੱਲ ਚੇਤੇ ਰੱਖੀ, ਬਾਹਰ ਬਾਬਾ ਜੀ ਨੂੰ ਬਿਠਾਉਣਾ, ਇੰਨੀਆਂ ਚਾਦਰਾਂ ਵਿਛਾਉਣਾ, ਧੂੜ ਕੱਢਣਾ, ਤੇ ਜਿੱਥੇ ਗੁਰੂ ਨਾਨਕ ਨੇ ਅੰਦਰ ਆ ਕੇ ਬੈਠਣਾ, ਇਹ ਅੰਦਰ ਵਾਲੇ ਪਾਸੇ ਵੀ ਥੋੜ੍ਹੀ ਜਿਹੀ ਸਫਾਈ ਕਰ। ਅੰਦਰੋਂ ਹੀ ਉਹਨੇ ਬਾਹਰ ਆਉਣਾ, ਬਾਹਰ ਕਿਤੇ ਨਹੀਂ। ਉਹ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ। ਦੇਖੋ ਸ਼ਬਦ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ, ਉਹ ਤੇਰੇ ਅੰਦਰ। ਪਰ ਇੱਕ ਗੱਲ, ਜਿਹਨੂੰ ਅੰਦਰ ਤਰਾਸ਼ਣ ਦੀ ਜਾਂਚ ਆ ਜਾਏ, ਗੁਰੂ ਗੋਬਿੰਦ ਸਿੰਘ ਜੀ ਨੇ ਕਿੱਥੇ ਕਿਹਾ ਸੀ ਮੈਂ ਨਿਵਾਸ ਰੱਖਾਂਗਾ। ਚਲੋ ਇੱਕ ਤਾਂ ਬਚਨ ਕਿਹਾ ਵੀ ਤੀਨ ਰੂਪ ਹੈ ਮੋਏ ਕੇ, ਸੁਣੋ ਨੰਦ ਚਿਤ ਲਾਏ, ਨਰਗੁਣ ਨਿਰਗੁਣ ਸਰਗੁਣ ਗੁਰੂ ਸ਼ਬਦ ਕਹੂੰ ਤੋਏ ਸਮਝਾਏ। ਤੇ ਜਦੋਂ ਅਸੀਂ ਸਰਬਲੋਹ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਹਜ਼ੂਰ ਨੇ ਕਿਹਾ ਖਾਲਸਾ ਸੱਚ ਇਹ ਵੇ ਮੈਂ ਆਪਣਾ ਆਸਣ ਤੇਰੇ ਹਿਰਦੇ ਵਿੱਚ ਰੱਖਾਂਗਾ। ਤੇ ਜਿਸ ਥਾਂ ਤੇ ਗੁਰੂ ਗੋਬਿੰਦ ਸਿੰਘ ਨੇ ਬਹਿਣਾ, ਉਹ ਥਾਂ ਮੈਲੀ ਹੋਵੇਗੀ, ਬਹਿਣਗੇ ਮਹਾਰਾਜ ਜੀ। ਖਾਲਸੇ ਮੈਂ ਹੁਣ ਕਰੂੰ ਨਿਵਾਸ, ਫਿਰ ਪ੍ਰਕਰਨ ਦੇ ਦਾਇਰੇ ਵਿੱਚ ਰਹਾਂ, ਅੰਦਰ ਪਵਿੱਤਰ ਹੋ ਜਾਏ, ਸਤਿਗੁਰੂ ਘਰ ਬੈਠਿਆਂ ਬਖਸ਼ਾਂ ਕਰ ਦੇਣ। ਉਸ ਦੇ ਕੋਲ ਉਹੀ ਗੁੜ ਦੀ ਭੇਲੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਲ ਜਾ ਕੇ ਆਵਾਜ਼ ਦਿੱਤੀ, ਅੱਖਾਂ ਉਹਦੀਆਂ ਬੰਦ ਸਨ, ਨੇਤਰ ਉਹਦੇ ਬੰਦ ਸਨ, ਤੇ ਕੋਲ ਮੋਢੇ ਤੇ ਹੱਥ ਰੱਖ ਕੇ ਕਿਹਾ ਬੇਟਾ ਭੁੱਖ ਲੱਗੀ ਏ, ਕੋਈ ਸ਼ਕਰ ਨੂੰ ਦੇਂਗਾ। ਪਹਿਲਾਂ ਤਾਂ ਬੋਲਿਆ ਨਾ, ਫਿਰ ਆਵਾਜ਼ ਦਿੱਤੀ ਕੋਈ ਸ਼ਕਰ ਨੂੰ ਦੇ, ਤੇਰੇ ਪੱਲੇ ਕੀ ਕੀ ਬੰਨੀ ਪੱਲੇ ਨਾਲ। ਤੇ ਕਹਿੰਦੇ ਨੇ ਅੱਖਾਂ ਨੀਵੀਆਂ ਸਨ, ਕਹਿੰਦਾ ਹੈ ਗੁੜ ਇਹ ਕਿਸੇ ਲਈ ਨਹੀਂ, ਇਹ ਸਤਿਗੁਰੂ ਜਿੱਦਣ ਦਰਸ਼ਨ ਦੇਣਗੇ ਇਹ ਭੇਟਾ ਗੁੜ ਉਹਨਾਂ ਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੋਢਿਆਂ ਤੋਂ ਪਕੜ ਚੁੱਕ ਕੇ ਸੀਨੇ ਨਾਲ ਲਾ ਕੇ ਕਹਿਣ ਲੱਗੇ ਬੇਟਾ ਤੇਰੇ ਅੰਦਰ ਦਰਸ਼ਨਾਂ ਦੀ ਭੁੱਖ ਸੀ, ਤੂੰ ਗੁੜ ਦੀ ਲੈ ਕੇ ਆਵਾਜ਼ਾਂ ਮਾਰਦਾ ਰਿਹਾ, ਗੁੜ ਦੀ ਰੋੜੀ ਲੈ ਕੇ, ਜਿਹਨੂੰ ਤੂੰ ਆਵਾਜ਼ਾਂ ਮਾਰਨਾ ਮੈਂ ਤੇਰੇ ਸਾਹਮਣੇ ਖਲੋਤਾ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਉਹਦੇ ਖੱਤ ਤੋਂ ਗੁੜ ਲੈ ਕੇ ਛਕਿਆ। ਮੇਰੀ ਇੱਕ ਬੇਨਤੀ, ਜੇ ਭੁੱਖ ਪੈਦਾ ਹੋ ਜਾਏ ਤੇ ਗੁਰੂ ਬਖਸ਼ਾਂ ਘਰ ਵਰਤਾਉਣ ਆ ਜਾਂਦਾ ਹੈ। ਮਨਾ ਇੰਨਾ ਕੁਝ ਇੰਦਰੀਆਂ ਦਾ ਭੋਗਿਆ, ਤੇ ਕਦੀ ਅਰਦਾਸ ਕਰ ਤੇਰੇ ਅੰਦਰ ਭੁੱਖ ਪੈਦਾ ਹੋਵੇ। ਅੰਮ੍ਰਿਤ ਵੀ ਉਹੀ ਪੀਂਦੇ ਨੇ ਜਿਨ੍ਹਾਂ ਨੂੰ ਪਿਆਸ ਲੱਗੀ ਹੋਵੇ, ਜਿਹਨੂੰ ਪਿਆਸ ਨਹੀਂ ਉਹਨੂੰ ਅੰਮ੍ਰਿਤ ਦੀ ਕਦਰ ਕੀ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ, ਉਹ ਛਕਣਗੇ ਜਿਨ੍ਹਾਂ ਨੂੰ ਪਿਆਸ ਹੈ। ਸਤਿਗੁਰੂ ਨੇ ਬਚਨ ਕੀਤੇ ਕਿ ਪਾਰ ਬ੍ਰਹਮ ਕੀ ਜਿਸ ਮਨ ਭੂਖ, ਜਿਹਦੇ ਅੰਦਰ ਭੁੱਖ ਲੱਗ ਜਾਏ, ਨਾਨਕ ਤਿਸੈ ਨਾ ਲਾਗੈ ਦੁੱਖ। ਫਿਰ ਉਹ ਕਰਦਾ ਕੀ ਏ, ਉਹ ਨਾਮ ਨੂੰ ਆਧਾਰ ਬਣਾਉਂਦਾ, ਜਦੋਂ ਨਾਮ ਮਿਲਦਾ ਉਦੋਂ ਬਾਕੀ ਭੁੱਖਾਂ ਆਪਣੇ ਆਪ ਮਰ ਜਾਂਦੀਆਂ ਨੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਰਜਾਈਆਂ। ਸਤਿਗੁਰੂ ਕਹਿੰਦੇ ਨੇ ਇੱਕ ਪਿਆਸ ਤੇ ਦੂਜੀ ਭੁੱਖ। ਮੈਂ ਫਿਰ ਸ਼ਬਦ ਦੁਹਰਾ ਦਿਆਂ ਕਿ ਭੁੱਖ ਲੱਗੇਗੀ, ਪਹਿਲੀ ਬੁਰਕੀ ਦਾ ਜੋ ਸਵਾਦ ਹੈ ਉਹ ਅੰਤਲੀ ਦਾ ਨਹੀਂ ਰਹੇਗਾ। ਪਿਆਸ ਲੱਗੇਗੀ, ਜਿਹੜਾ ਪਹਿਲਾ ਘੁੱਟ ਪਾਣੀ ਦਾ ਭਰਿਆ ਉਹ ਅੰਤਲਾ ਸਵਾਦ ਨਹੀਂ, ਪਰ ਜਿਹਨੂੰ ਇਹ ਪਿਆਸ ਤੇ ਭੁੱਖ ਲੱਗ ਜਾਂਦੀ ਹੈ, ਹੋ ਸਕਦਾ ਪਹਿਲੇ ਵਿੱਚ ਉਹ ਸਵਾਦ ਨਾ ਆਏ, ਜਿਉਂ ਜਿਉਂ ਬੰਦਗੀ ਕਰਦਾ ਤਿਉਂ ਤਿਉਂ ਇਹਦੇ ਅੰਦਰ ਰਸ ਬਣੀ ਜਾਂਦਾ। ਇਸ ਤੋਂ ਅਗਲੀ ਬੇਨਤੀ ਕਰਕੇ ਸੰਪੰਨਤਾ ਕਰਾਂ। ਭਗਤ ਰਵਿਦਾਸ ਸਾਹਿਬ ਉਹਨਾਂ ਨੂੰ ਭੁੱਖ ਲੱਗੀ, ਗੱਲ ਚੱਲੀ ਸੀ ਇੰਦਰੀਆਂ ਦੀ, ਅੱਖਾਂ ਦੀ ਆਪਣੀ ਭੁੱਖ, ਕੰਨਾਂ ਦੀ ਆਪਣੀ ਭੁੱਖ, ਪੇਟ ਦੀ ਆਪਣੀ ਭੁੱਖ, ਨਾਸਕਾ ਦੀ ਆਪਣੀ ਭੁੱਖ, ਜੀਭਾ ਦੀ ਆਪਣੀ ਭੁੱਖ। ਜਿਹਨੂੰ ਪਰਮਾਤਮਾ ਦੀ ਭੁੱਖ ਲੱਗ ਜਾਏ, ਸੱਚ ਇਹ ਵੇ ਸਾਰੇ ਇੰਦਰੇ ਉਲਟ ਕੇ ਉਸ ਨਾਮ ਦੀ ਭੁੱਖ ਵਾਲੀ ਜੁੜ ਜਾਂਦੇ। ਦੇਖੋ ਬਚਨ ਹੈ, ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ, ਸਰਵਨ ਬਾਣੀ ਸੁਜਸ ਪੂਰ ਰਾਖੂੰ, ਮਨਸੋ ਮਦਕੁਰ ਕਰੂੰ ਚਰਨ ਹਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਭਾਖੂੰ। ਸਾਰੇ ਇੰਦਰੇ ਵਿੱਚ ਹੀ ਆ ਗਏ, ਜਿਹੜੀਆਂ ਅੱਖਾਂ ਰਜੀਆਂ ਨਹੀਂ ਸਨ ਉਹ ਅੱਖਾਂ ਨੂੰ ਭੁੱਖ ਲੱਗ ਗਈ ਪਿਆਰੇ ਦੇ ਦਰਸ਼ਨਾਂ ਦੀ, ਜਿਹੜੇ ਕੰਨ ਨਹੀਂ ਸਨ ਰੱਜੇ ਉਹਨਾਂ ਨੂੰ ਭੁੱਖ ਲੱਗ ਗਈ ਪਿਆਰੇ ਦੇ ਸ਼ਬਦ ਸੁਣ ਦੀ, ਜਿਹੜੇ ਨੱਕ ਨਹੀਂ ਸੀ ਕਦੀ ਰੱਜਾ ਉਹਨੂੰ ਭੁੱਖ ਲੱਗ ਗਈ ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ, ਜਿਹੜੀ ਜ਼ਬਾਨ ਕਦੀ ਨਹੀਂ ਸੀ ਰੱਜੀ ਉਹਨੂੰ ਭੁੱਖ ਲੱਗ ਗਈ ਕਿ ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆਂ ਚੜੀਆ ਹੋਏ ਅਕੀਸ, ਦੁਨੀਆਂ ਦੀ ਭੁੱਖ ਲੱਗੇ ਇੰਦਰੇ ਬਾਹਰ ਮੁਖੀ ਹੋ ਕੇ ਖਿੰਡਦੇ ਨੇ। ਜਿਹਨੂੰ ਨਾਮ ਦੀ ਭੁੱਖ ਲੱਗ ਜਾਏ ਸਾਰੇ ਇੰਦਰੇ ਹੀ ਨਾਮ ਵੱਲ ਜੁੜ ਜਾਂਦੇ। ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋ, ਸਰਵਨ ਬਾਣੀ ਸੁਜਸ ਪੂਰ ਰਾਖੂੰ, ਮਨਸੋ ਮਦਕੁਰ ਕਰੂੰ ਚਰਨ ਹਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਭਾਖੂੰ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ। ਇੱਕ ਅਰਦਾਸ ਕਰੀਏ ਮਾਲਕ, ਕਿਤੇ ਭੁੱਖ ਪੈਦਾ ਹੋ ਜਾਏ। ਫਿਰ ਮੈਂ ਬੇਨਤੀ ਕਰਾਂ, ਅੱਜ ਦਾ ਜਿਹੜਾ ਸਾਡਾ ਸਿਸਟਮ ਹੈ ਨਾ, ਅਸੀਂ ਥਾਲੀ 'ਚ ਪਾ ਕੇ ਉਹਨੂੰ ਖਵਾਉਣਾ ਚਾਹੁੰਦੇ ਹਾਂ ਜਿਹਨੂੰ ਭੁੱਖ ਨਹੀਂ। ਇਹ ਪ੍ਰੇਰਨਾ ਸਾਡਾ ਪ੍ਰਚਾਰ ਦਾ ਹੀ ਸਿਸਟਮ ਹੈ ਨਾ, ਅਸੀਂ ਕਹਿੰਦੇ ਫਲਾਣੇ ਬੰਦੇ ਨੂੰ ਆਹ ਗੱਲ ਕਹੋ, ਕਿਉਂਕਿ ਸਾਨੂੰ ਪਹਿਲਾਂ ਕਿਹਾ ਜਾਂਦਾ ਇਸ ਢੰਗ ਨਾਲ ਕਰੋ ਗੱਲ ਤੁਸੀਂ। ਉਹ ਗੁਰਮੁਖ ਹੋ, ਇਮੋਸ਼ਨਲ ਕਰ ਲੈਂਦੇ ਆਪਾਂ ਬੰਦੇ ਨੂੰ, ਚਾਰ ਕੁ ਦਿਨ ਉਹ ਤੁਰਦਾ ਅਤੇ ਪਰਤ ਕੇ ਦੇਖੋ ਫਿਰ ਉਹ ਬੰਦਾ ਥਿੜਕਿਆ ਦਿਸਦਾ ਹੈ। ਉਹਦੇ ਅੰਦਰ ਇੰਨੀ ਕੁ ਗੁਰੂ ਦੀ ਬਾਣੀ ਸੁਣਾ ਸੁਣਾ ਕੇ ਭੁੱਖ ਪੈਦਾ ਹੋ ਜਾਏ, ਉਹ ਤਰਲੇ ਮਾਰ ਕੇ ਕਹਿ ਮੈਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਕੋਈ ਜੋੜ ਦੇ। ਦੇਖੋ ਥੋੜ੍ਹਾ ਜਿਹਾ ਬੇਨਤੀ ਸਮਝਿਓ, ਭੁੱਖ ਵਾਲੇ ਨੂੰ ਦਾਤ ਮਿਲੇਗੀ ਉਹ ਕਦਰ ਜਾਣੇਗਾ, ਪਿਆਸ ਪੈਦਾ ਹੋ ਜਾਏ ਅਤੇ ਨਾਮ ਜਪਣ ਦੀ ਜਾਚ ਆ ਜਾਏਗੀ, ਨਾਮ ਅੰਮ੍ਰਿਤ ਪੀਣ ਦੀ ਜਾਚ ਆ ਜਾਏਗੀ, ਪਰ ਇਹ ਭੁੱਖ ਪਿਆਸ ਪੈਦਾ ਕਿਵੇਂ ਹੋਵੇਗੀ? ਹੁਣ ਇੱਕ ਹੈ, ਇਹ ਕਿਵੇਂ ਪੈਦਾ ਹੋਵੇ, ਕਿਉਂਕਿ ਬੰਦੇ ਅੰਦਰ ਇਹ ਰੁਚੀ ਕਿਵੇਂ ਬਣੇ? ਇਹਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੀ ਸੰਗਤ ਕਰੇ ਅਤੇ ਅੰਦਰ ਭੁੱਖ ਪੈਦਾ ਹੋਵੇਗੀ। ਫਿਰ ਬੇਨਤੀ ਕਰਾਂ, ਗੁਰੂ ਅਰਜਨ ਦੇਵ ਜੀ ਉਹਨਾਂ ਨੇ ਇੱਕ ਜੁਗਤ ਦੱਸੀ, ਯਾਰ ਵੇ ਪ੍ਰਹ ਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ, ਤੈਨੂੰ ਭੁੱਖ ਨਹੀਂ ਲੱਗੀ ਜਿਹੜੇ ਜਪਦੇ ਉਹਨਾਂ ਦੀ ਸੰਗਤ ਹੀ ਕਰ ਲੈ, ਪਰ ਕਰੇ ਕੀ ਖੌਮੇ ਅੰਦਰ ਇੰਨੀ। ਉਹ ਕਹਿੰਦਾ ਇਹਦੇ ਨਾਲ ਤਾਂ ਵੱਧ ਮੈਨੂੰ ਪਤਾ, ਇਹਨੂੰ ਕੀ ਪਤਾ ਹੈ, ਹੰਗਤਾ ਨਹੀਂ ਖਲੋਣ ਦਿੰਦੀ ਅੰਦਰ, ਜਿਹੜੀ ਆ ਪੰਡ ਚੁੱਕੀ ਫਿਰਦਾ ਨਾ ਗਿਆਨ ਦੀ ਅੱਖਰਾਂ ਦੀ, ਉਹ ਨਹੀਂ ਟਿਕਣ ਦਿੰਦੀ। ਸ਼ਾਇਦ ਤਾਂ ਹੀ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਇਹ ਗੱਲ ਕਹੀ ਸੀ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ ਆਲੇ ਭੁੱਲ ਦੇ ਵਿੱਚ ਟੁਕਾ ਦਿੱਤਾ ਜਿਹਦੀ ਗੱਲ ਉਹ ਗੈਰ ਹਾਜ਼ਰ। ਫਿਰ ਬੇਨਤੀ ਸਮਝਿਓ ਕਿ ਗੱਲ ਗੁਰੂ ਦੀ ਹੁੰਦੀ ਏ, ਜਿਹਦੀ ਗੱਲ ਕਰਨੀ ਉਹ ਤਾਂ ਅੰਦਰ ਹੈ ਹੀ ਨਹੀਂ, ਗੱਲ ਪਰਮਾਤਮਾ ਦੀ ਹੈ, ਪਰ ਜਿਹਦੀ ਗੱਲ ਕੀਤੀ ਜਾ ਰਹੀ ਉਹਦੇ ਅੰਦਰੋਂ ਅੰਦਰ ਤਾਂ ਗੈਰ ਹਾਜ਼ਰ ਹੈ। ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ। ਕਿਤੇ ਜੁੜ ਤਾਂ ਸਹੀ ਮਣਾ, ਸਤਿਗੁਰੂ ਨੇ ਕਿਹਾ ਭੁੱਖ ਤੇ ਪਿਆਸ ਪੈਦਾ ਜੇ ਕਰਨੀ ਆ ਨਾ ਤੇ ਫਿਰ ਰਾਹ ਲੱਭ, ਕਿ ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ ਯਾਰ ਵੇ ਹਿਕ ਡੂ ਹਿਕ ਚਾੜੇ ਹੋ ਕਿਸ ਚਤਹੀਆ ਹਿਕ ਡੂ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾਂ ਤਿਨਾਂ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਤਾਸਾ। ਇੱਕ ਚਾਹ ਤਾਂ ਬਣਿਆ ਨਾ ਮਿਲਦਾ, ਪਿਆਸ ਤਾਂ ਉੱਠੀ। ਤਿਨਾਂ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਤਾਸਾ ਜਿੰਨੀ ਮਹਿਡਾ ਲਾਲ ਰਿਝਾਇਆ ਹੋ ਤਿਸ ਆਗੈ ਮਨ ਡੇਹੀਆਂ ਨਾਨਕ ਕਹਿ ਸੁਣ ਬਿਣੋ ਸੁਹਾਗਣ ਮੂੰਹ ਦੱਸ ਦਿਖਾ। ਫਿਰ ਕਹੀਆ ਸਾਹਿਬ ਨੇ ਕਿਹਾ ਕਿ ਕਰਮਹੀਨ ਧਨ ਕਰੇ ਬੇਨੰਤੀ। ਕਿਹਨਾਂ ਨੂੰ ਵੇਖ ਕੇ ਭੁੱਖ ਪੈਦਾ ਹੋਈ? ਕਰਮਹੀਨ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਸਤਿਗੁਰੂ ਕਹਿੰਦੇ ਨੇ ਭਾਈ ਉਸ ਬੰਦੇ ਦੇ ਦੁੱਖ ਕੱਟੇ ਗਏ ਜਿਹਦੇ ਅੰਦਰ ਨਾਮ ਦੀ ਭੁੱਖ ਆ ਗਈ ਤੇ ਜਿਹਦੇ ਅੰਦਰ ਪਿਆਸ ਪੈਦਾ ਹੋ ਜਾਏ। ਇੱਕੋ ਅਖੀਰਲੀ ਮੈਂ ਬੇਨਤੀ ਕਰਾਂ, ਸਤਿਗੁਰੂ ਨੇ ਤਾਂ ਇੰਨੇ ਬਿਰਹਾ ਵਿੱਚ ਸ਼ਬਦ ਕਹਿ ਰਹਿਣ ਬਬੀਆ ਬੋਲਿਓ ਮੇਰੀ ਮਾਈ, ਰਾਤ ਨੂੰ ਪਪੀਆ ਨਹੀਂ ਸੌਂਦਾ ਤੇ ਬੰਦਗੀ ਕਰਨ ਵਾਲਾ ਵੀ ਕਿਹੜਾ ਰਾਤ ਨੂੰ ਪੈਂਦਾ ਹੈ? ਫਰਕ ਇੰਨਾ, ਜਿਹੜਾ ਭੋਜਨ ਚੋਖਾ ਕਰਨ ਲੱਗ ਪਵੇ ਉਹ ਭੋਗੀ ਬਣ ਜਾਂਦਾ ਤੇ ਜਿਹੜਾ ਭਜਨ ਕਰਨ ਲੱਗ ਪਵੇ ਉਹ ਜੋਗੀ ਬਣ ਜਾਂਦਾ ਹੈ। ਇਸ ਤਰ੍ਹਾਂ ਹੀ ਹੈ ਨਾ, ਜਿਹੜਾ ਖਾਣ ਲੱਗ ਪਏ, ਭੋਜਨ ਤਾਂ ਇਸ ਕਰਕੇ ਸੀ ਕਿ ਭੋਜਨ ਸਰੀਰ ਨੂੰ ਚੁੱਕੇ, ਪਰ ਖੇਡ ਇੰਨੀ ਹੋ ਗਈ ਸਰੀਰ ਵਿਚਾਰਾ ਭੋਜਨ ਨੂੰ ਚੁੱਕੀ ਫਿਰਦਾ। ਬੰਦਾ ਚੱਲ ਹੀ ਇੱਧਰ ਪਿਆ ਹੈ ਨਾ ਕਿ ਮਹਾਰਾਜ ਜੀ ਨੇ ਬਾਣੀ 'ਚ ਸ਼ਬਦ ਕਹਿ ਫੇਟਾ ਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਖੇਤ। ਭੋਜਨ ਹੀ ਚੁੱਕਣਾ ਪੈ ਗਿਆ ਬੰਦੇ ਨੂੰ, ਸੱਚੀ ਮੁੱਚੀ ਚੁੱਕੇ ਫਿਰਦੇ ਜੇ ਲੋਕ। ਰੋਟੀ ਤਾਂ ਇਸ ਕਰਕੇ ਖਾਣੀ ਸੀ ਕਿ ਚੱਲੇ ਪਾਣੀ ਅੰਨ, ਤੇ ਹੁਣ ਹੋਇਆ ਕਿ ਅੰਨ ਤੇ ਪਾਣੀ ਕਹਿੰਦਾ ਸੀ ਤੇਰੇ ਸਹਾਰੇ ਚੱਲਾਂਗੇ ਸਾਨੂੰ ਚੁੱਕ ਕੇ ਤੂੰ ਤੁਰ। ਸਤਿਗੁਰੂ ਕਹਿੰਦੇ ਨੇ ਤੂੰ ਭੁੱਖ ਪੈਦਾ ਕਰ ਭਜਨ ਦੀ ਸਿਮਰਨ ਦੀ। ਗੁਰੂ ਸਾਹਿਬ ਨੇ ਕਿਹਾ ਕਿ ਪਪੀਆ ਰਾਤ ਨੂੰ ਨਹੀਂ ਸੌਂਦਾ ਤੇ ਬੰਦਗੀ ਕਰਨ ਵਾਲਾ ਕਿਹੜਾ ਰਾਤ ਨੂੰ ਸੌਂਦਾ ਹੈ? ਬਸ ਇੰਨਾ ਫਰਕ ਜੇ ਭੋਗੀ ਰਾਤ ਜਾਗ ਕੇ ਗਵਾ ਦਿੰਦਾ ਤੇ ਜੋਗੀ ਰਾਤ ਗਵਾ ਕੇ ਕੁਝ ਪਾ ਲੈਂਦਾ ਹੈ। ਭੋਗੀ ਜਾ ਕੇ ਗਵਾ ਦਿੰਦਾ, ਇਉਂ ਕਹਿ ਲਓ ਪਾ ਕੇ ਗਵਾ ਦਿੰਦਾ, ਮੈਂ ਸੌਖੇ ਅਰਥ ਕਰਦਿਆਂ, ਤੇ ਜੁੜਿਆ ਹੋਇਆ ਗਵਾ ਕੇ ਪਾ ਲੈਂਦਾ ਹੈ। ਜਿਸ ਦੁਨੀਆਂ ਦੇ ਵਿੱਚ ਖਚਤ ਹੈ ਪਾ ਕੇ ਗਵਾ ਦੇਣ ਦਾ ਅਰਥ ਉਹਨੂੰ ਵਕਤ ਮਿਲਿਆ, ਉਹਨੇ ਪਾ ਕੇ ਵੀ ਜ਼ਿੰਦਗੀ ਗਵਾ ਦਿੱਤੀ। ਤੇ ਜਿਹਨੂੰ ਕਹਿੰਦੇ ਨੇ ਗਿਆ ਗਵਾਚਾ ਇਹ ਤਾਂ ਰਾਤ ਸੌਂਦਾ ਨਹੀਂ, ਸੱਚ ਇਵੇਂ ਉਹਨੇ ਰਾਤ ਗਵਾ ਕੇ ਪਿਆਰੇ ਨੂੰ ਪਾ ਲਿਆ ਹੈ। ਮਹਾਰਾਜ ਕਹਿੰਦੇ ਨੇ ਰੈਨ ਬਬੀਹਾ ਬੋਲਿਓ ਮੇਰੀ ਮਾਈ, ਇਹਨੂੰ ਵੀ ਇੱਕ ਪਿਆਸ ਲੱਗੀ ਹੈ ਸਵਾਂਤੀ ਬੂੰਦ ਦੀ। ਲੋਚਨ ਤਾਰ ਲਲਤਾ ਬਿਲਾਤੀ ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇੱਕ ਖਿੰਡ ਰਹਿ ਨਾ ਸਕੂੰ, ਬਿਨ ਮਿਲੇ ਨੀਂਦ ਨਾ ਪਾਈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਅੰਦਰ ਭੁੱਖ ਦੀ ਅਰਦਾਸ ਕਰੀਏ, ਨਾਮ ਦੀ ਪਿਆਸ ਪੈਦਾ ਹੋ ਜਾਏ। ਭੁੱਖ ਪਿਆਸ ਵਾਲਾ ਬੰਦਾ ਫਿਰ ਮਾਲਕ ਦੇ ਰਸਤੇ 'ਤੇ ਚੱਲਦਾ, ਫਿਰ ਹੋਰ ਕਿਸੇ ਪਾਸੇ ਉਹ ਦੌੜਦਾ ਵੀ ਨਹੀਂ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਆਪ ਜੀ ਨੇ ਪ੍ਰਵਾਨ ਕਰਨੀਆਂ। ਚਾਰ ਕੁ ਦਿਨ ਆਪ ਜੀ ਦੇ ਹਾਜ਼ਰੀ ਭਰੀ ਹੈ, ਬੇਅੰਤ ਭੁੱਲਾਂ ਮੇਰੇ ਤੋਂ ਬੋਲਦਿਆਂ ਹੋਈਆਂ ਨੇ, ਤੁਸੀਂ ਕਿਰਪਾ ਕਰਕੇ ਬਖਸ਼ ਦੇਣਾ। ਇਕਾਗਰਤਾ ਨਾਲ ਤੁਸੀਂ ਸੁਣ ਆਉਂਦੇ ਰਹੇ, ਬਹੁਤ ਭਾਰੀ ਗਿਣਤੀ ਵਿੱਚ, ਸਭ ਦਾ ਧੰਨਵਾਦ। ਹਾਂ, ਇੱਕ ਜ਼ਰੂਰ ਖਿਮਾ ਮੈਂ ਤੁਹਾਡੇ ਸਭ ਤੋਂ ਮੰਗ ਲਵਾਂਗਾ, ਅਤੇ ਉਹ ਫਿਰ ਗੱਲ ਹੁਣ ਦੁਰਾਇਓ ਨਾ, ਵੀ ਇਸ ਵਾਰੀ ਇੰਨਾ ਵਕਤ ਹੀ ਪ੍ਰਵਾਨ ਕਰਿਓ। ਕੋਈ ਉਹ ਗੱਲ ਨਹੀਂ ਹੁੰਦੀ ਵੀ ਬੰਦਾ ਕੁਛ ਬਣ ਗਿਆ ਜਾਂ ਕੁਛ ਨਹੀਂ, ਵਕਤ ਹੀ ਹੁਣ ਇਸ ਤਰ੍ਹਾਂ ਦਾ ਬਣ ਗਿਆ। ਦੇਖੋ ਘਰ ਵੀ ਜਾਣਾ, ਮੈਂ ਪਰਸੋਂ ਪਹੁੰਚਣਾ, ਸਿਰਫ ਘਰ ਕੱਪੜੇ ਚੁੱਕਣੇ ਨੇ ਅਗਾਂਹ ਜਿਹੜੇ ਪਾ ਕੇ ਅਗਾਂਹ ਤੁਰਨਾ ਹੈ, ਅਤੇ ਉਸ ਤੋਂ ਅਗਲੇ ਦਿਨ ਫਿਰ ਚੱਲ ਪੈਣਾ ਹੈ। ਅਤੇ ਫਿਰ ਜਿੱਥੇ ਜਾਈਦਾ ਕਈ ਵਾਰੀ ਰੋਸਾ ਤਾਂ ਹੁੰਦਾ ਹੀ ਹੈ ਨਾ, ਵੀ ਅੱਜ ਆਹ ਹੋ ਗਿਆ ਆਹ ਹੋ ਗਿਆ, ਕੁਛ ਵੀ ਨਹੀਂ ਹੋਇਆ, ਸਿਰਫ ਇੱਕ ਅਰਦਾਸ ਕਰੋ ਵਕਤ ਜਿੰਨਾ ਜਿੰਨਾ ਮਿਲਦਾ ਉਹਨਾਂ ਉਹਨਾਂ ਪ੍ਰਵਾਨ ਕਰਕੇ। ਪਰ ਫਿਰ ਵੀ ਇਸ ਸਟੇਜ 'ਤੇ ਸ਼ੁਰੂਆਤ ਸੀ, ਸਭ ਤੋਂ ਪਹਿਲਾਂ ਇੱਥੇ ਆਏ, ਕੋਈ ਸ਼ੱਕ ਨਹੀਂ, ਦੋ ਦੋ ਢਾਈ ਢਾਈ ਮਹੀਨੇ ਵੀ ਵਕਤ ਸੀ ਅਤੇ ਵਿਚਾਰ ਕਰਦੇ ਰਹੇ। ਸਤਿਗੁਰੂ ਕਿਰਪਾ ਕਰੇ ਅਗਾਂਹ ਸਮਾਂ ਬਣਿਆ, ਜਿਤਨਾ ਵੱਧ ਤੋਂ ਵੱਧ ਵਕਤ ਨਿਕਲਿਆ ਆਪ ਜੀ ਦੇ ਦਰਸ਼ਨ ਕਰਾਂਗਾ। ਸਮੂਹ ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ, ਸਮੁੱਚਾ ਸਟਾਫ ਇਸ ਅਸਥਾਨ ਦਾ, ਗੁਰੂ ਕੇ ਵਜ਼ੀਰ, ਗੁਰੂ ਕੇ ਕੀਰਤਨੀਏ, ਤੇ ਸਾਰੇ ਧੰਨਵਾਦ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਗੋਦ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।